ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਵੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਭਗਤ ਵੈਰਾਗ
ਗੁਰੂ ਗ੍ਰੰਥ
ਸਾਹਿਬ ਉਦਦ ਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਚੌਪਈ ਔਰ ਸੁਨੋ ਆਲੇ ਸਿੰਘ ਗੱਲ ਮਿਲਿਓ ਪੰਥ ਕੋ ਜਿਮ ਚਬ ਚੱਲ ਗੁਰੂ ਮਹਾਰਾਜ ਜੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਸਾਹਿਬਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਸ਼ਾਮਾਂ ਦੇ ਦੀਵਾਨ ਸੱਜਦੇ ਹਨ ਔਰ ਪਿਛਲੇ ਕਾਫੀ ਸਮੇਂ ਤੋਂ ਸਤਿਗੁਰੂ ਜੀ ਦਾਸ ਦੇ ਸਰੀਰ ਤੋਂ ਕਥਾ ਦੀ ਸੇਵਾ ਲੈ ਰਹੇ ਹਨ ਜੋ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਵਿੱਚੋਂ ਖਾਲਸੇ ਪੰਥ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਸੀ ਅੱਜ ਆਪਾਂ ਇਸ ਲੜੀ ਦੀ ਸਮਾਪਤੀ ਕਰਨੀ ਹੈ ਉਹ ਸਮਾਂ ਜਦੋਂ 18ਵੀਂ ਸਦੀ ਵਿੱਚ ਸਿੰਘਾਂ ਨੇ ਬੜੀਆਂ ਬੜੀਆਂ ਕਾਲਣਾਂ ਕਰ ਲਈਆਂ ਬੜੇ ਬੜੇ ਮਹਾਨ ਸਾਕੇ ਜੰਗ ਯੁੱਧ ਪਵਾੜੇ ਹੋਏ ਔਰ ਇੱਕ ਦੋ ਨਹੀਂ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਸ਼ਹੀਦੀਆਂ ਹੋਈਆਂ ਉਹਨਾਂ ਸਾਰੀਆਂ ਸ਼ਹੀਦੀਆਂ ਦਾ ਸਦਕਾ ਖਾਲਸੇ ਦਾ ਰਾਜ ਕਾਇਮ ਹੋਇਆ ਪਹਿਲਾਂ ਮਿਸਲਾਂ ਦਾ ਕਾਇਮ ਹੋਇਆ ਰਾਜ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ ਇਹ ਨਵੀਨ ਪੰਥ ਪ੍ਰਕਾਸ਼ ਵਿੱਚ ਸਾਰੀ ਕਥਾ ਵਿਸਥਾਰ ਨਾਲ ਆਉਂਦੀ ਹੈ ਕਿਉਂਕਿ ਪ੍ਰਾਚੀਨ ਪੰਥ ਪ੍ਰਕਾਸ਼ ਦਾ ਵਿਸ਼ਾ ਇਹ ਸੀ ਕਿ ਸਿੰਘਨ ਪਾਇਓ ਰਾਜ ਕਿਮ ਕਿਨ ਦੀਨੋ ਪਾਤਸ਼ਾਹੇ ਇਸ ਕਰਕੇ ਇਹਦੀ ਇੱਥੇ ਸਮਾਪਤੀ ਹੈ ਬਾਬਾ ਬਘੇਲ ਸਿੰਘ ਕਰੋੜ ਸਿੰਘੀਆ ਜਥੇਦਾਰ ਜੱਸਾ ਸਿੰਘ ਆਲੂਵਾਲੀਏ ਦੇ ਨਾਲ ਦਿੱਲੀ ਤੇ ਜਾ ਪਹੁੰਚੇ ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਚਲਾ ਦਿੱਤੇ ਗੁਰਦੁਆਰਾ ਸੀਸਗੰਜ ਸਾਹਿਬ ਰਕਾਬਗੰਜ ਬੰਗਲਾ ਸਾਹਿਬ ਬਾਲਾ ਸਾਹਿਬ ਮਾਤਾ ਸੁੰਦਰੀ ਜੀ ਨਾਨਕ ਪਿਆਊ ਮਜਨੂੰ ਦਾ ਟਿੱਲਾ ਇਹਨਾਂ ਸਾਰੇ ਗੁਰਦੁਆਰਿਆਂ ਦੀ ਸੇਵਾ ਬਾਬੇ ਬਘੇਲ ਸਿੰਘ ਬਾਬੇ ਜੱਸਾ ਸਿੰਘ ਆਲੂਵਾਲੀਏ ਨੇ ਕਰਵਾਈ ਦਿੱਲੀ ਦੇ ਵਿੱਚ ਪਹਿਲਾਂ ਤਾਂ ਗੁਰਦੁਆਰਾ ਸੀਸਗੰਜ ਵਾਲੀ ਜਗ੍ਹਾ ਉੱਤੇ ਤੁਰਕਾਂ ਨੇ ਮਸੀਤ ਬਣਾਈ ਹੋਈ ਸੀ ਪਤਾ ਨਹੀਂ ਸੀ ਲੱਗ ਰਿਹਾ ਗੁਰੂ ਘਰ ਕਿੱਥੇ ਹੈ ਔਰ ਮਹਾਰਾਜ ਦੀ ਸ਼ਹੀਦੀ ਨੂੰ ਲਗਭਗ 106-107 ਸਾਲ ਹੋ ਚੁੱਕੇ ਸਨ ਉਸ ਵੇਲੇ ਦਾ ਕੋਈ ਬਜ਼ੁਰਗ ਲੱਭਣਾ ਪੈਣਾ ਸੀ ਸਿੰਘਾਂ ਨੇ ਐਲਾਨ ਕੀਤਾ ਜਿਹੜਾ ਕੋਈ ਉਸ ਸਮੇਂ ਦਾ ਬਜ਼ੁਰਗ ਹੋਵੇ ਸਾਨੂੰ ਮਿਲੇ ਅਸੀਂ ਉਹਨੂੰ ਮੂੰਹ ਮੰਗਿਆ ਇਨਾਮ ਬਖਸ਼ਿਸ਼ ਕਰਾਂਗੇ ਇੱਕ ਮਾਸ਼ਕਣ ਜਿਹੜੇ ਪਾਣੀ ਭਰਦੇ ਹਨ ਮਾਸ਼ਕੀ ਲੋਕ ਪਾਣੀ ਭਰਨ ਵਾਲੀ ਮਾਸ਼ਕੀ ਜਾਤੀ ਦੀ ਬਜ਼ੁਰਗ ਮਾਈ 115 ਸਾਲ ਦੀ ਆਯੂ ਦੀ ਉਹ ਮਿਲੀ ਔਰ ਉਸਨੇ ਦੱਸਿਆ ਕਿਹਾ ਜਿੱਥੇ ਮਸੀਤ ਬਣੀ ਹੋਈ ਹੈ ਖੂਹ ਹੈ ਇਸ ਖੂਹ ਦੇ ਲਾਗੇ ਜਿੱਥੇ ਮਸੀਤ ਦੀ ਦੀਵਾਰ ਹੈ ਯਾਨੀ ਮਸੀਤ ਦਾ ਇੱਕ ਕੋਨਾ ਹੈ ਇਸ ਜਗ੍ਹਾ ਤੇ ਤੁਹਾਡੇ ਗੁਰੂ ਬੈਠੇ ਸਨ ਇਸ਼ਨਾਨ ਖੂਹ ਤੋਂ ਕਰਕੇ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਸੀ ਤੇ ਜਲਾਲੂਦੀਨ ਸਰਮਾਣੇ ਦੇ ਜਲਾਦ ਨੇ ਤੇਗ ਦਾ ਵਾਰ ਕਰਕੇ 11 ਨਵੰਬਰ 1675 ਨੂੰ ਮਹਾਰਾਜ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਸੀ ਇਹ ਸੁਣ ਕੇ ਸਿੰਘਾਂ ਨੂੰ ਰੋਹ ਚੜ ਗਿਆ ਤੇ ਉਹਨਾਂ ਨੇ ਮਸੀਤ ਢਾਣੀ ਸ਼ੁਰੂ ਕਰ ਦਿੱਤੀ ਜਦੋਂ ਮਸੀਤ ਢਾਣੀ ਸ਼ੁਰੂ ਕਰ ਦਿੱਤੀ ਤਾਂ ਰੌਲਾ ਪੈ ਗਿਆ ਮੁਸਲਮਾਨਾਂ ਨੇ ਸ਼ਹਿਰ ਵਿੱਚ ਮੁਲਾਣਿਆਂ ਨੇ ਕਾਜ਼ੀਆਂ ਨੇ ਬੜਾ ਪ੍ਰਾਪੇਗੰਡਾ ਕੀਤਾ ਔਰ ਬਹੁਤ ਰੌਲਾ ਪਿਆ। ਬਾਦਸ਼ਾਹ ਨੂੰ ਮਜਬੂਰ ਕਰ ਦਿੱਤਾ ਕਿ ਤੂੰ ਮੁਸਲਮਾਨ ਹੋ ਕੇ ਮਸੀਦ ਢਵਾ ਰਿਹਾ ਹੈ, ਕਾਫਰਾਂ ਦੀ ਮਦਦ ਕਰ ਰਿਹਾ ਹੈ। ਬਾਦਸ਼ਾਹ ਦੋਵੇਂ ਪਾਸਿਓਂ ਫਸਿਆ ਸੀ, ਸਿੰਘਾਂ ਤੋਂ ਵੀ ਡਰ ਸੀ ਔਰ ਉਧਰੋਂ ਮੁਲਾਣਿਆਂ ਤੋਂ ਵੀ। ਬਾਬਾ ਬਘੇਲ ਸਿੰਘ ਨੂੰ ਕਹਿਣ ਲੱਗਾ, ਜੀ ਮੈਂ ਬੜਾ ਫਸ ਗਿਆ, ਮੇਰਾ ਕੋਈ ਹੱਲ ਕਰੋ। ਬਾਬਾ ਬਘੇਲ ਸਿੰਘ ਨੇ ਬਾਦਸ਼ਾਹ ਨੂੰ ਕਿਹਾ, ਜੇ ਇਹ ਕਾਜ਼ੀ ਮੁਲਾਣੇ ਤੈਨੂੰ ਆਪੇ ਹੀ ਲਿਖ ਕੇ ਦੇ ਦੇਣ ਬਈ ਮਸੀਤ ਢਾਣ ਦੇ, ਸਾਨੂੰ ਕੋਈ ਇਤਰਾਜ਼ ਨਹੀਂ। ਫਿਰ ਉਹ ਕਹਿੰਦੇ, ਜੇ ਇਹ ਕੰਮ ਹੋ ਜਾਵੇ ਫਿਰ ਚਾਹੀਦਾ ਕੀ ਹੈ, ਛੇਤੀ ਕਰਾਓ। ਬਾਬਾ ਜੀ ਨੇ 100-100 ਸਿੰਘਾਂ ਦੇ ਜਥੇ ਬਣਾਏ, ਗੱਭਰੂ ਨੌਜਵਾਨ ਸਿੰਘਾਂ ਨੇ ਜਥੇ ਬਣਾ ਲਏ ਤੇ ਰਾਤ ਨੂੰ ਉਹਨਾਂ ਕਾਜ਼ੀਆਂ ਮੁਲਾਣਿਆਂ ਦੇ ਘਰਾਂ ਤੇ ਜਾ ਕੇ ਕਬਜ਼ਾ ਕਰ ਲਿਆ। ਸੁੱਤੇ ਪਏ ਦੱਬ ਲਏ, ਧੌਣਾਂ ਦੇ ਤੇਗਾਂ ਰੱਖ ਕੇ ਉਹਨਾਂ ਕੋਲੋਂ ਲਿਖਵਾ ਲਿਆ ਵੀ ਸਾਨੂੰ ਮਸੀਤ ਢਾਣ ਵਿੱਚ ਤੇ ਗੁਰੂ ਘਰ ਬਣਾਉਣ 'ਚ ਕੋਈ ਇਤਰਾਜ਼ ਨਹੀਂ। ਉਹਨਾਂ ਨੇ ਡਰਦਿਆਂ ਨੇ ਲਿਖ ਦਿੱਤਾ, ਸਾਰਿਆਂ ਦੀ ਫਾਈਲ ਬਣਾ ਕੇ ਸਵੇਰੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ ਤੇ ਗੌਰ ਅਲੀ ਬਾਦਸ਼ਾਹ ਸ਼ਾਹ ਆਲਮ ਨੇ ਜਦੋਂ ਕਾਜ਼ੀ ਮੁਲਾਣੇ ਦੀ ਉਹਨਾਂ ਦੇ ਹੱਥ ਵੱਢੇ ਗਏ, ਫਿਰ ਕਹਿੰਦੇ ਰੋਕਣਾ ਸੀ, ਰੌਲਾ ਪਾਉਣਾ ਸੀ, ਮਸੀਤ ਢਾਹ ਕੇ ਗੁਰਦੁਆਰਾ ਸੀਸਗੰਜ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਰਕਾਬਗੰਜ ਵਾਲੀ ਥਾਂ ਤੇ ਵੀ ਮਸੀਤ ਬਣਾਈ ਹੋਈ ਸੀ, ਉਹ ਵੀ ਸਿੰਘਾਂ ਨੇ ਢਾਹ ਕੇ ਗੁਰਦੁਆਰਾ ਬਣਾਇਆ। ਬੰਗਲਾ ਸਾਹਿਬ, ਬਾਲਾ ਸਾਹਿਬ ਇਹ ਗੁਰਦੁਆਰੇ ਦਿੱਲੀ 'ਚ ਕਾਇਮ ਕੀਤੇ, ਦਿੱਲੀ ਫਤਿਹ ਕੀਤੀ। ਪਰ ਉਸ ਵੇਲੇ ਖਾਲਸਾ ਤਿਆਗੀ ਬਿਰਤੀ ਵਾਲਾ ਸੀ, ਸ਼ਮਰੂ ਦੀ ਬੇਗਮ ਬਾਬੇ ਬਘੇਲ ਸਿੰਘ ਦੀ ਭੈਣ ਬਣੀ ਹੋਈ ਸੀ, ਉਹਨੇ ਆ ਕੇ ਬੇਨਤੀ ਕੀਤੀ, ਖਾਲਸਾ ਜੀ ਬਾਦਸ਼ਾਹ ਖਾਲਸੇ ਦਾ ਰਿਣੀ ਰਹਿਣਾ ਚਾਹੁੰਦਾ ਹੈ, ਇਹਨੂੰ ਕਿਰਪਾ ਕਰਕੇ ਰਾਜ ਬਖਸ਼ ਦਿਓ। ਸਿੰਘ ਦਿੱਲੀ ਛੱਡ ਆਏ ਸਨ, ਕਈ ਵਾਰੀ ਸਿੰਘਾਂ ਨੇ ਦਿੱਲੀ ਫਤਿਹ ਕੀਤੀ ਤੇ ਕਈ ਵਾਰੀ ਛੱਡੀ। ਉਦੋਂ ਇਹ ਕਹਾਵਤ ਬਣ ਗਈ ਸੀ, ਜਿਹੋ ਜੀ ਬਿੱਲੀ ਮਾਰੀ ਉਹੋ ਜੀ ਦਿੱਲੀ ਮਾਰੀ। ਰਾਜ ਨੂੰ ਤਾਜ ਤਖਤਾਂ ਨੂੰ ਠੋਕਰ ਮਾਰ ਕੇ ਕਈ ਵਾਰੀ ਰਾਜ ਖੋਹ ਕੇ ਛੱਡ ਦਿੰਦੇ, ਇੰਨੇ ਬੇਪਰਵਾਹ ਸਿੰਘ ਸਨ। ਸੋ ਔਰ ਇਸੇ ਸਮੇਂ ਹੀ ਪਟਿਆਲੇ ਦੇ ਰਾਜੇ ਸਰਦਾਰ ਆਲਾ ਸਿੰਘ ਜੀ, ਉਹਨਾਂ ਨੇ ਵੀ ਸਿੰਘਾਂ ਨਾਲ ਸੁਲਾ ਸਫਾਈ ਕੀਤੀ, ਕਿਉਂਕਿ ਪਹਿਲਾਂ ਅਬਦਾਲੀ ਨਾਲ ਰਲ ਕੇ ਇੱਕ ਵਾਰੀ ਉਹਦੀ ਈਨ ਮੰਨ ਬੈਠੇ ਸਨ। ਉਹਦੇ ਕਰਕੇ ਇਹਨਾਂ ਨੂੰ ਤਨਖਾਹ ਲੱਗੀ ਖਾਲਸੇ ਪੰਥ ਵੱਲੋਂ। ਬਾਬਾ ਜੱਸਾ ਸਿੰਘ ਜੀ ਨੇ ਫਿਰ ਇਹਨਾਂ ਨੂੰ ਆਪਸ ਵਿੱਚ ਰਲਾਇਆ। ਉਹ ਕਥਾ ਅੱਜ ਦੇ ਪ੍ਰਕਰਣਾਂ ਵਿੱਚ ਅਖੀਰਲਾ ਪ੍ਰਕਰਣ ਆਪਾਂ ਸਰਵਣ ਕਰੀਏ, ਫਿਰ ਸਮਾਪਤੀ ਕਰੀਏ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਚੌਪਈ ਔਰ ਸੁਣੋ ਆਲਾ ਸਿੰਘ ਗੱਲ,
ਆਲਾ ਸਿੰਘ ਪਟਿਆਲੇ ਦੇ ਰਾਜੇ ਦੀ ਗੱਲ ਸੁਣੋ।
ਮਿਲਿਓ ਪੰਥ ਕੋ ਜਿਮ ਚੱਬ ਚੱਲ,
ਬੜੀ ਛੇਤੀ ਨਾਲ ਖਾਲਸੇ ਪੰਥ ਦੇ ਨਾਲ ਰਲ ਗਿਆ, ਪੰਥ ਨੂੰ ਮਿਲਿਆ ਤੇ ਭਰਾ ਭਰਾਵਾਂ ਦੇ ਜਿਵੇਂ ਹੁਣ ਕਹਾਵਤ ਚਲੀ ਆਉਂਦੀ ਹੈ, ਸਿੰਘ ਫਿਰ ਇਕੱਠੇ ਹੋ ਗਏ।
ਲਗੇ ਪੰਥ ਕੇ ਦਿਸਣ ਨਿਸ਼ਾਨ,
ਆਲਾ ਸਿੰਘ ਆਇਆ ਜਦੋਂ ਉਹਨੂੰ ਪੰਥ ਦੇ ਨਿਸ਼ਾਨ ਸਾਹਿਬ ਜਿੱਥੇ ਖਾਲਸਾ ਪੰਥ ਦੀ ਛਾਉਣੀ ਸੀ ਨਿਸ਼ਾਨ ਸਾਹਿਬ ਲੱਗਿਆ ਨਜ਼ਰ ਆਇਆ।
ਸੁਣਿਓ ਪੰਥ ਕੋ ਲੱਗਿਓ ਦੀਵਾਨ,
ਉੱਥੇ ਖਾਲਸੇ ਪੰਥ ਦਾ ਦੀਵਾਨ ਲੱਗਾ ਹੋਇਆ ਜਦੋਂ ਸੁਣਿਆ ਦੇਖਿਆ।
ਹੱਥ ਜੋੜ ਕੇ ਸੀਸ ਝੁਕਾਇਓ,
ਹੱਥ ਜੋੜ ਕੇ ਆਲਾ ਸਿੰਘ ਨੇ ਦੂਰੋਂ ਹੀ ਸੀਸ ਝੁਕਾਇਆ ਦੀਵਾਨ ਵੱਲ। ਇਹ ਪ੍ਰਾਤਨ ਮਰਿਆਦਾ ਸੀ, ਜਦੋਂ ਖਾਲਸੇ ਦਾ ਦੀਵਾਨ ਜਾਂ ਖਾਲਸੇ ਦਾ ਨਿਸ਼ਾਨ ਸਾਹਿਬ ਨਜ਼ਰ ਆਉਂਦਾ ਸੀ, ਸਿੰਘ ਘੋੜੇ ਤੋਂ ਉਤਰ ਕੇ ਪੈਦਲ ਤੁਰਿਆ ਕਰਦੇ ਸਨ ਤੇ ਸਤਿਕਾਰ ਕਰਿਆ ਕਰਦੇ ਸਨ। ਹਾਂਜੀ,
ਛੱਡ ਘੋੜਾ ਕੋ ਚਰਨੀ ਧਾਇਓ,
ਘੋੜਾ ਛੱਡ ਕੇ ਪੈਦਲ ਆਇਆ ਹੈ ਬਾਬਾ ਆਲਾ ਸਿੰਘ ਪਟਿਆਲੇ ਦਾ ਰਾਜਾ। ਹਾਂਜੀ,
ਨਿਵ ਨਿਵ ਕੁਨ ਸੋ ਲੱਗੋ ਕਰਨ,
ਨਿਵ ਨਿਵ ਕੇ ਖਾਲਸੇ ਨੂੰ ਚੁੱਕ ਸਲਾਮ ਕਰਦਾ ਹੈ, ਨਮਸਕਾਰ ਕਰਦਾ ਹੈ। ਕੁਨਸ ਕਰਦਾ ਹੈ।
ਮਿਲੈ ਨਿਹੰਗ ਤਿਸ ਛੋਹੈ ਗੋਡੇ ਚਰਨ,
ਜਿਹੜੇ ਨਿਹੰਗ ਸਿੰਘ ਬਿਹੰਗਮ ਸਿੰਘ ਮਿਲਦੇ ਹਨ ਉਹਨਾਂ ਨਿਹੰਗ ਸਿੰਘਾਂ ਦੇ ਗੋਡਿਆਂ ਨੂੰ ਹੱਥ ਲਾਉਂਦਾ, ਨਮਸਕਾਰ ਫਤਿਹ ਬੁਲਾਉਂਦਾ ਹੈ।
ਭਰ ਮੁੱਠੀ ਉਸ ਰੁਪਈਅਨ ਦੇ,
ਕੋਈ ਵੀ ਨਿਹੰਗ ਸਿੰਘ ਫੌਜ ਬਿਹੰਗਮ ਮਿਲਦਾ ਇੱਕ ਮੁੱਠੀ ਭਰ ਕੇ ਰੁਪਈਆਂ ਦੀ ਬਿਨਾਂ ਗਿਣਿਆ ਸਿੰਘਾਂ ਨੂੰ ਅਰਦਾਸੇ ਕਰਾਂਦਾ ਹੈ।
ਕਰਵਾਏ ਅਰਦਾਸ ਔਰ ਖੁਸ਼ੀਆਂ ਲੈ,
ਸਿੰਘਾਂ ਨੂੰ ਮਾਇਆ ਅਰਦਾਸ ਕਰਾ ਕੇ ਮਹਾਰਾਜਾ ਆਲਾ ਸਿੰਘ ਖੁਸ਼ੀਆਂ ਲੈ ਰਿਹਾ ਹੈ। ਖਾਲਸੇ ਪੰਥ ਦੀ ਭਾਵਨਾ ਬੜੀ ਰੱਖਦਾ ਸੀ ਰਾਜਾ, ਕਿਉਂਕਿ ਇਹਦੇ ਵੱਡੇ ਵਡੇਰੇ ਬਾਬਾ ਫੂਲ ਸਾਹਿਬ ਜੀ ਨੇ ਸਤਿਗੁਰੂ ਰਾਏ ਸਾਹਿਬ ਜੀ ਮਹਾਰਾਜ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਸੀ, ਸਿੱਖੀ ਧਾਰਨ ਕਰਕੇ ਰਾਜ ਭਾਗ ਦਾ ਵਰ ਲਿਆ ਸੀਗਾ। ਫਿਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਸਾਬੋ ਕੀ ਤਲਵੰਡੀ ਬਿਰਾਜੇ ਹੋਏ ਸਨ ਤਾਂ ਇਹਨਾਂ ਦੇ ਵੱਡੇ ਰਾਮ ਸਿੰਘ ਤਰਲੋਕ ਸਿੰਘ ਨੇ ਅੰਮ੍ਰਿਤ ਖੰਡੇ ਦਾ ਛਕ ਕੇ ਸਿੱਖੀ ਧਾਰਨ ਕੀਤੀ ਸੀ। ਉਹਨਾਂ ਦੇ ਅੱਗੋਂ ਉਹਨਾਂ ਦਾ ਹੀ ਪੁੱਤਰ ਪੋਤਰਾ ਆਲਾ ਸਿੰਘ ਖਾਲਸੇ ਦੇ ਨਾਲ ਬੜਾ ਹੀ ਪਿਆਰ ਰੱਖਦਾ ਸੀ। ਜਦੋਂ ਬੁੱਢਾ ਦਲ ਠੀਕਰੀਵਾਲ ਆਇਆ ਸੀ ਬਰਨਾਲੇ ਦੇ ਲਾਗੇ, ਉੱਥੇ ਬਾਬੇ ਆਲਾ ਸਿੰਘ ਨੇ ਜੱਸਾ ਸਿੰਘ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੱਖੀ ਧਾਰਨ ਕੀਤੀ ਸੀ। ਸੋ ਇਸ ਕਰਕੇ ਬਾਬਾ ਆਲਾ ਸਿੰਘ ਜੀ ਪੰਥ ਦੀ ਮਰਿਆਦਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਬਿਹੰਗਮ ਨਿਹੰਗ ਸਿੰਘਾਂ ਨੂੰ ਮਾਇਆ ਦੇ ਗੱਫੇ ਦੇ ਕੇ ਖੁਸ਼ੀਆਂ ਲੈ ਰਹੇ ਹਨ।
ਘੋੜੋ ਮੋਯੋ ਜੇ ਨਿਹੰਗ ਜੁਧਾਏ,
ਜੇ ਕਿਸੇ ਨਿਹੰਗ ਸਿੰਘ ਦਾ ਘੋੜਾ ਮਰ ਗਿਆ ਹੋਵੇ, ਸ਼ਹੀਦ ਹੋ ਗਿਆ ਹੋਵੇ ਜੰਗ ਵਿਚ, ਜਾਂ ਬੁੱਢਾ ਘੋੜਾ ਹੋਵੇ ਕਿਸੇ ਦਾ, ਉਹਨੂੰ ਨਵਾਂ ਘੋੜਾ ਆਲਾ ਸਿੰਘ ਦਿੰਦਾ ਹੈ।
ਤੁਰਤ ਦੇਹੇ ਤੇ ਘੋੜੇ ਫੜਵਾਏ,
ਆਲਾ ਸਿੰਘ ਦੇਖਦਾ ਕਿਸੇ ਸਿੰਘ ਦਾ ਘੋੜਾ ਨਹੀਂ ਤੇ ਉਹਨੂੰ ਕਹਿੰਦਾ ਬਾਬਾ ਜੀ ਤੁਹਾਡਾ ਘੋੜਾ ਕਿਵੇਂ ਆ? ਉਹ ਕਹਿੰਦੇ ਚੜਾਈ ਕਰਕੇ ਲਓ ਨਵਾਂ ਘੋੜਾ। ਉਹਨੂੰ ਨਵਾਂ ਘੋੜਾ ਦਿੰਦਾ ਹੈ। ਜੇ ਕਿਸੇ ਸਿੰਘ ਦੇ ਚੋਲਾ ਕੋਈ ਨਹੀਂ ਉਹਨੂੰ ਚੋਲਾ, ਜੇ ਕਿਸੇ ਕੋਲ ਦਸਤਾਰ ਦੁਮਾਲਾ ਨਹੀਂ ਉਹਨੂੰ ਦੁਮਾਲੇ ਦਿੰਦਾ ਹੈ ਮਹਾਰਾਜਾ ਆਲਾ ਸਿੰਘ।
ਕਿਸੇ ਟੋਂਬੂ ਕਿਸੇ ਅਰਦਾਸ ਕਰਾਵੇ,
ਕਿਸੇ ਨੂੰ ਨਗਦ ਮਾਇਆ ਦੇ ਦਿੰਦਾ ਤੇ ਕਿਸੇ ਨੂੰ ਟੋਂਬੂ ਲੈ ਕੇ ਜ਼ਿਆਦਾ ਮਾਇਆ ਦੇਣੀ ਹੋਵੇ ਨਾ, ਕਿਸੇ ਨੂੰ ਲੋੜ ਹੋਵੇ ਵੀ ਮੈਨੂੰ ਮਾਇਆ ਚਾਹੀਦੀ ਹੈ ਤੇ ਉਹ ਹੁੰਡੀ ਕਰ ਦਿੰਦਾ ਵੀ ਜਾਓ ਬਾਬਾ ਜੀ ਆ ਲਓ ਮਾਇਆ, ਤੁਸੀਂ ਆਪਣਾ ਕੋਈ ਕੰਮ, ਕਿਸੇ ਨੇ ਆਪਣੀ ਬੇਟੀ ਦਾ ਵਿਆਹ ਕਰਨਾ ਹੋਵੇ ਜਾਂ ਕਿਸੇ ਸਿੰਘ ਦਾ ਕੋਈ ਹੋਰ ਕਾਰਜ ਮਾਇਆ ਨਾਲ ਚੱਲਣ ਵਾਲਾ ਹੋਵੇ, ਉਹਨੂੰ ਸਮਝੋ ਜਿਵੇਂ ਅੱਜ ਕੱਲ ਚੈੱਕ ਬਣਾ ਦਿੰਦੇ ਆ, ਉਦੋਂ ਉਹਨੂੰ ਟੋਂਬੂ ਕਹਿੰਦੇ ਸਨ। ਟੋਂਬੂ ਭਰ ਦਿੰਦਾ ਹੈ, ਹੁੰਡੀ ਕਰ ਦਿੰਦਾ ਹੈ ਤੇ ਕਿਸੇ ਨੂੰ ਨਗਦ ਮਾਇਆ ਅਰਦਾਸੇ ਕਰਾਂਦਾ ਹੈ।
ਰਸਤੇ ਮਿਲੇ ਸੋ ਇਮ ਪਰਚਾਵੇ,
ਬਾਬਾ ਆਲਾ ਸਿੰਘ ਖਾਲਸੇ ਪੰਥ ਦੇ ਦੀਵਾਨ ਵੱਲ ਤੁਰਿਆ ਆ ਰਿਹਾ ਹੈ ਤੇ ਰਸਤੇ ਜਿੰਨੀਆਂ ਫੌਜਾਂ ਮਿਲ ਰਹੀਆਂ ਨੇ ਖਾਲਸਾ ਫੌਜਾਂ ਉਹਨਾਂ ਨੂੰ ਖੁਸ਼ ਕਰਨ ਤੇ ਲੱਗਾ ਹੋਇਆ ਹੈ।
ਅੱਗੇ ਆਇਓ ਦੀਵਾਨ ਸੁਨੇਰੇ,
ਅੱਗੇ ਖਾਲਸੇ ਦਾ ਦੀਵਾਨ ਜਿੱਥੇ ਸਿੰਘਾਂ ਦਾ ਦੀਵਾਨ ਲੱਗਾ ਹੋਇਆ ਸੀ, ਪੰਥ ਖਾਲਸਾ ਸਾਰੀਆਂ ਜਥੇਬੰਦੀਆਂ ਸਿੰਘਾਂ ਦੀਆਂ ਬੈਠੀਆਂ ਸਨ, ਉੱਥੇ ਮਹਾਰਾਜਾ ਆਲਾ ਸਿੰਘ ਪਟਿਆਲਾ ਪਤੀ ਆ ਗਿਆ।
ਪੱਗ ਤੇ ਲਾਹੇ ਜੋੜੋ ਤਹਿਗੇਰੇ,
ਮਹਾਰਾਜੇ ਆਲਾ ਸਿੰਘ ਨੇ ਖਾਲਸੇ ਦੇ ਦੀਵਾਨ ਚ ਵੜਨ ਤੋਂ ਪਹਿਲਾਂ ਪੈਰਾਂ ਚੋਂ ਜੋੜੇ ਲਾ ਕੇ ਪਰੇ ਰੱਖ ਦਿੱਤੇ।
ਦੋਹਰਾ ਢੁਕ ਢੁਕ ਕੁਨ ਸੋ ਬਹੁ ਕਰੈ ਸੋ ਪਹੁੰਚਿਓ ਪੰਥ ਹਜੂਰ,
ਸਿੰਘਾਂ ਨੂੰ ਝੁਕ ਝੁਕ ਕੇ ਫਤਿਹ ਜਾਂਦਾ ਹੈ, ਸਾਰੇ ਖਾਲਸੇ ਨੂੰ ਗੁਰੂ ਦਾ ਰੂਪ ਸਮਝ ਕੇ, ਕਿਉਂਕਿ ਪੰਥ ਖਾਲਸਾ ਮਹਾਰਾਜ ਦਾ ਰੂਪ ਹੈ। ਸਿੰਘ ਪੰਚਨ ਮੈਂ ਮੇਰੋ ਵਾਸਾ, ਮਹਾਰਾਜ ਨੇ ਆਪਣੇ ਖਾਲਸੇ ਚ ਵਾਸਾ ਕੀਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਝੁਕ ਝੁਕ ਕੇ ਪੰਥ ਨੂੰ ਫਤਿਹ ਗਜਾਂਦਾ ਗੁਰੂ ਦਾ ਰੂਪ ਸਮਝ ਕੇ ਮਹਾਰਾਜਾ ਆਲਾ ਸਿੰਘ ਸਿੰਘਾਂ ਦੇ ਦੀਵਾਨ ਚ ਆਇਆ ਹੈ।
ਹੱਥ ਜੋੜ ਸਿਰ ਪੱਗ ਧਰੇ ਗੁਰ ਫਤਿਹ ਬੋਲਿਓ ਮੁਖ ਪੂਰ,
ਰਾਜ ਸਿੰਘ ਜੀ ਹੱਥ ਜੋੜ ਕੇ ਸਮੂਹ ਖਾਲਸੇ ਨੂੰ ਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ ਤੇ ਨਮਸਕਾਰ ਸਤਿਗੁਰੂ ਜੀ ਦੇ ਸਰੂਪ ਨੂੰ ਕਰਕੇ ਬੈਠ ਗਿਆ ਹੈ।
ਚੌਪਈ ਸ੍ਰੀ ਵਾਹਿਗੁਰੂ ਕਹਿ ਫਤਿਹ ਬੁਲਾਈ,
ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਖਾਲਸੇ ਦੇ ਦੀਵਾਨ ਵਿਚ ਮਹਾਰਾਜੇ ਆਲਾ ਸਿੰਘ ਨੇ ਬੁਲਾਈ ਹੈ।
ਅਗਿਓਂ ਪੰਥ ਸਭ ਬੋਲ ਮਨਾਈ।
ਅਗੋਂ ਖਾਲਸੇ ਪੰਥ ਨੇ ਵੀ ਖੁਸ਼ੀ ਦੇ ਨਾਲ ਉਹਦੀ ਫਤਿਹ ਦਾ ਜਵਾਬ ਦਿੱਤਾ ਹੈ।
ਘੜੀ ਕੋ ਆਲੋ ਸਿੰਘ ਰੱਖਿਓ ਖੜਵਾਏ।
ਉਸ ਵੇਲੇ ਬੁੱਢੇ ਦਲ ਦੀ ਪੰਥ ਦੀ ਮਰਜ਼ਾਦਾ ਇਹ ਹੁੰਦੀ ਸੀ, ਜਿਹੜਾ ਵੀ ਸਿੱਖ ਇੱਕ ਜਾਂ ਦੋ ਦਿਨ ਜਾਂ ਇੱਕ ਰਾਤ ਕਿਤੇ ਬਾਹਰ ਰਹਿ ਕੇ ਆਉਂਦਾ ਸੀ, ਇੱਕ ਰਾਤ ਤੋਂ ਜ਼ਿਆਦਾ ਕੋਈ ਬਾਹਰ ਰਹਿੰਦਾ ਸੀ, ਉਹਨੂੰ ਲਿਆ ਕੇ ਜਦੋਂ ਵਾਪਸ ਆਉਂਦਾ ਸੀ ਤਾਂ ਇੱਕ ਘੜੀ ਉਹਨੂੰ ਪੰਥ ਦੇ ਵਿੱਚ ਖਲੋ ਕੇ ਤਨਖਾਹ ਲਵਾਉਣੀ ਪੈਂਦੀ ਸੀ। ਯਾਨੀ ਜ਼ਿਆਦਾਤਰ ਇਹ ਹੁੰਦਾ ਵੀ ਇੱਕ ਤਾਂ ਸਿੰਘ ਇਕੱਠੇ ਰਹਿਣ, ਬਾਹਰ ਜਾਣ ਨਾਲ ਜਾਨੀ ਮਾਲੀ ਨੁਕਸਾਨ ਹੋਣ ਦਾ ਖਤਰਾ ਹੁੰਦਾ ਸੀ, ਇੱਕ ਜਥੇਬੰਦੀ ਕਮਜ਼ੋਰ ਹੁੰਦੀ ਹੈ, ਸਾਰੇ ਛੁੱਟੀਆਂ ਲੈ ਕੇ ਜਾਣਗੇ ਤੇ ਫੌਜ ਕੀ ਕਰੇਗੀ, ਫੌਜ ਘੱਟ ਜਾਏਗੀ। ਪੁਰਾਣੇ ਸਿੰਘਾਂ ਨੇ ਬੜੇ ਨਿਯਮ ਪੱਕੇ ਥਾਪੇ ਹੋਏ ਸਨ, ਸੋ ਛੇਤੀ ਕੀਤਿਆਂ ਕੋਈ ਬੰਦਾ ਕੰਮ ਛੁੱਟੀ ਜਾਂਦਾ ਨਹੀਂ ਸੀ, ਜੇ ਜਾਣਾ ਪੈਂਦਾ ਸੀ ਤੇ ਆ ਕੇ ਉਹ ਪੰਥ ਦੀ ਮਰਿਆਦਾ ਅਨੁਸਾਰ ਇੱਕ ਘੜੀ ਖੜ ਕੇ ਤਨਖਾਹ ਲਵਾਉਂਦਾ ਸੀ, ਭਾਵੇਂ ਕੋਈ ਗਰੀਬ ਹੋਵੇ ਭਾਵੇਂ ਅਮੀਰ ਹੋਵੇ, ਸ਼ਰਤ ਇੱਕੋ ਹੀ ਸੀ। ਮਹਾਰਾਜਾ ਆਲਾ ਸਿੰਘ ਕਿਉਂਕਿ ਬਾਹਰ ਰਹਿੰਦਾ ਸੀ, ਪੰਥ ਵਿੱਚ ਨਹੀਂ ਸੀ ਰਹਿੰਦਾ, ਜਦੋਂ ਆਲਾ ਸਿੰਘ ਖਾਲਸੇ ਦੇ ਦੀਵਾਨ 'ਚ ਆਇਆ, ਇੱਕ ਘੜੀ ਖੜਾ ਰਹਿ ਕੇ ਉਹਨੇ ਤਨਖਾਹ ਲਵਾਈ ਹੈ।
ਹੁਤੀ ਰੀਤ ਜਿਮਥੀ ਪੰਥੇ ਮਾਹੇ।
ਜੋ ਖਾਲਸੇ ਪੰਥ ਵਿੱਚ ਰੀਤੀ ਹੁੰਦੀ ਸੀ, ਮਰਜ਼ਾਦਾ ਹੁੰਦੀ ਸੀ ਇੱਕ ਘੜੀ ਖੜੇ ਕਰਕੇ ਰੱਖਣ ਦੀ, ਆਲਾ ਸਿੰਘ ਤੇ ਵੀ ਉਹ ਸ਼ਰਤ ਲਾਗੂ ਹੋਈ ਹੈ। ਉਹ ਵੀ ਸਿੰਘਾਂ ਦੇ ਦੀਵਾਨ 'ਚ ਇਸ ਤਰ੍ਹਾਂ ਹੱਥ ਜੋੜ ਕੇ ਇੱਕ ਘੜੀ ਖੜਾ ਰਿਹਾ ਹੈ।
ਹੁਤੀ ਮੋਹਰ ਪੰਥ ਆਲੇ ਜਿਮ ਆਲੇ ਸਿੰਘ ਪਾਸ।
ਜੋ ਆਲਾ ਸਿੰਘ ਦੇ ਕੋਲ ਪੰਥ ਦੀ ਮੋਹਰ ਉਮਾਨਤ ਸੀ,
ਸ਼ਹੀਦ ਦੀਪ ਸਿੰਘ ਕਰ ਲਈ ਅਰਦਾਸ।
ਉਹਦੀ ਅਰਦਾਸ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਕੀਤੀ ਹੈ, ਕਿਉਂਕਿ ਮਾਲਵੇ 'ਚ ਬਾਬਾ ਜੀ ਬਹੁਤ ਰਹੇ ਹਨ। ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਦਮਦਮੇ ਸਾਹਿਬ ਬਹੁਤ ਲੰਮਾ ਸਮਾਂ ਉਹਨਾਂ ਨੇ ਗੁਜ਼ਾਰਿਆ। ਜਨਮ ਤਾਂ ਉਹਨਾਂ ਦਾ ਪਹੁ ਪਿੰਡ ਮਾਝੇ ਦਾ ਸੀਗਾ, ਪਰ ਜ਼ਿਆਦਾਤਰ ਨਿਵਾਸ ਉਹਨਾਂ ਨੇ ਰੱਖਿਆ ਇਹ ਦਮਦਮੇ ਸਾਹਿਬ, ਸਾਬੋ ਕੀ ਤਲਵੰਡੀ, ਇੱਥੇ ਹੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਦੇ ਸਨ, ਇੱਥੋਂ ਹੀ ਉਹ ਸ਼ਹੀਦੀ ਪਾਉਣ ਲਈ ਅੰਮ੍ਰਿਤਸਰ ਗਏ ਸਨ। ਸੋ ਜਦੋਂ ਕੋਈ ਵੱਡਾ ਪੰਥ ਖਾਲਸੇ ਦਾ ਇਕੱਠ ਹੁੰਦਾ ਸੀ ਉਹ ਵਿੱਚ ਹਾਜ਼ਰ ਹੁੰਦੇ ਸਨ, ਅਤੇ ਜਦੋਂ ਉਹ ਬੈਠੇ ਹੁੰਦੇ ਸਨ ਉਦੋਂ ਬਾਬੇ ਜੱਸਾ ਸਿੰਘ ਵਰਗੇ ਜਥੇਦਾਰ ਵੀ ਜਿਹੜੇ ਹਨ ਉਹਨਾਂ ਨੂੰ ਵਡਿਆਈ ਦਿੰਦੇ ਹੁੰਦੇ ਸਨ ਕਿ ਬਾਬਾ ਦੀਪ ਸਿੰਘ ਜੀ ਸਾਰਿਆਂ ਤੋਂ ਬਜ਼ੁਰਗ ਹਨ, ਸਿਆਣੇ ਹਨ, ਅਤੇ ਉਹ ਅਰਦਾਸ ਕਰਿਆ ਕਰਦੇ, ਕਿਸੇ ਦੀ ਤਨਖਾਹ ਲਾਉਣ ਦੀ ਅਰਦਾਸ ਜਿਹੜੀ ਹੈ ਉਹ ਬਾਬਾ ਜੀ ਕਰਿਆ ਕਰਦੇ ਸਨ ਪੰਥ ਦੇ ਵਿੱਚ। ਹਾਂਜੀ,
ਬਹੁਰ ਆਲੇ ਸਿੰਘ ਦੇਗੇ ਤਰਵਾਏ।
ਫਿਰ ਮਹਾਰਾਜੇ ਆਲਾ ਸਿੰਘ ਨੇ ਵੱਡੇ ਵੱਡੇ ਦੇਗੇ ਤਰਵਾ ਦਿੱਤੇ, ਲੰਗਰ ਪੱਕਣ ਲਾ ਦਿੱਤਾ।
7100 ਹੁਤ ਕੜਾਹ ਪਰਵਾਏ।
101 ਕੜਾਏ ਵੱਡੇ ਵੱਡੇ, 101 ਕੜਾਏ ਕੜਾਹ ਪ੍ਰਸ਼ਾਦ ਦੇ। ਫੌਜਾਂ ਬੜੀਆਂ ਸਨ ਤੇ ਪੁਰਾਣੇ ਬਜ਼ੁਰਗ ਜਿਹੜੇ ਸਨ ਕੜਾਹ ਪ੍ਰਸ਼ਾਦ ਛਕਦੇ ਵੀ ਬੜਾ ਸਨ। ਇਹ ਤਾਂ ਆਪਣੇ ਦੇਖਦਿਆਂ ਦੇਖਦਿਆਂ ਦੀ ਗੱਲ ਹੈ ਬਈ ਹੁਣ ਸਵਾਇਆ ਕੱਫਾ ਕਰਨ ਲੱਗ ਪਏ ਆਪਾਂ ਸਾਰੇ ਹੀ, ਨਹੀਂ ਤਾਂ ਛੋਟੇ ਹੁੰਦੇ ਤੇ ਆਪਾਂ ਵੀ ਦੋ ਵਾਰੀ ਦਰੀ ਤੇ ਹੱਥ ਮਾਰ ਕੇ ਤੇ ਫਿਰ ਬਾਬੇ ਅੱਗੇ ਕਰ ਦੇਣਾ, ਬਾਬਾ ਜੀ ਦਿਓ ਗੱਫਾ, ਦੇਗ ਬਣਦੀ ਬੜੀ ਸਵਾਦ ਸੀਗੀ। ਤੇ ਉਸ ਤੋਂ ਜਿਹੜੇ ਸਾਡੇ ਤੋਂ ਵੱਡੇ ਹੋਣਗੇ ਕਦੀ ਬਜ਼ੁਰਗ ਉਹਨਾਂ ਦੇ ਸੁਣਦੇ ਆ ਵੀ ਕੋਈ ਧੜੀ ਧੜੀ ਪ੍ਰਸ਼ਾਦ ਇਕੱਲਾ ਇਕੱਲਾ ਖਾ ਜਾਂਦਾ ਸੀ, ਖੁਸ਼ ਹੁੰਦੇ ਸੀ ਕੜਾਹ ਖਾ ਕੇ। ਤੋ ਕੜਾਹ ਪ੍ਰਸ਼ਾਦ ਛਕਣਾ ਸਿੰਘਾਂ ਨੇ, 101 ਕੜਾਇਆ ਵੱਡੇ ਵੱਡੇ ਕੜਾਏ, 101 ਮਹਾਰਾਜਾ ਆਲਾ ਸਿੰਘ ਨੇ ਦੇਗਾਂ ਦੇ ਤਿਆਰ ਕਰਵਾਏ।
ਨਿਹੰਗ ਗੁਰਬਖਸ਼ ਸਿੰਘ ਦਏ ਸੌਂ ਪਾਏ।
ਬਾਬੇ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਉਦੋਂ ਜਿਉਂਦੇ ਸਨ, ਪਿਛਲੀ ਗੱਲ ਸੁਣਾ ਰਹੇ ਨਾ, ਮਹਾਰਾਜਾ ਆਲਾ ਸਿੰਘ ਦੀ ਸ਼ਹੀਦੀ, ਬਾਬੇ ਗੁਰਬਖਸ਼ ਸਿੰਘ ਤੇ ਬਾਬਾ ਦੀਪ ਸਿੰਘ ਦੇ ਹੋਣ ਦੇ ਸਮੇਂ ਦੀ ਇਹ ਗੱਲ ਹੈ। ਸੋ ਪਿਛਲੀ ਵਾਰ ਤਾਂ ਦੱਸ ਰਹੇ ਨੇ, ਕਹਿੰਦੇ ਨਿਹੰਗ ਗੁਰਬਖਸ਼ ਸਿੰਘ ਜੀ ਨੂੰ ਸਾਰੀਆਂ ਦੇਗਾਂ ਸੰਭਾਲ ਦਿੱਤੀਆਂ ਵੀ ਤੁਸੀਂ ਸਿੰਘਾਂ ਨੂੰ ਛਕਾਣੀਆਂ ਹਨ।
ਵਹਿ ਦਿਓਗ ਡੇਰਨ ਆਪੇ ਕਲਾਏ।
ਨਿਹੰਗ ਗੁਰਬਖਸ਼ ਸਿੰਘ ਸਾਰਿਆਂ ਡੇਰਿਆਂ ਵਿੱਚ ਕੜਾਏ ਭਰ ਭਰ ਕੇ ਦੇਗਾਂ ਦੇ ਭੇਜ ਦੇਗਾ। ਉਹਦੀ ਜ਼ਿੰਮੇਵਾਰੀ, ਉਹਨੂੰ ਪਤਾ ਵੀ ਕਿਹੜੀ ਫੌਜ ਕੋਲ ਕਿੰਨੇ ਸਿੰਘ ਹਨ, ਕਿਹੜੀ ਮਿਸਲ 'ਚ ਕਿੰਨੀ ਫੌਜ ਹੈ, ਕਿੰਨੇ ਕੁ ਉੱਥੇ ਘੋੜੇ ਹਨ, ਕਿੰਨੇ ਜਵਾਨ ਹਨ, ਉਹਨਾਂ ਦੀ ਦਸਤ ਬਸਤ ਬਾਬਾ ਗੁਰਬਖਸ਼ ਸਿੰਘ ਜੀ ਭੇਜ ਦੇਣਗੇ।
ਬਹੁਤ ਘੋੜੇ ਤਹਿ ਦਏ ਖੜਾਏ।
ਰਾਜੇ ਨੇ ਘੋੜੇ ਵੀ ਸਿੰਘਾਂ ਨੂੰ ਬੜੇ ਲਿਆ ਕੇ ਨਵੇਂ ਅਰਦਾਸੇ ਕਰਾ ਦਿੱਤੇ।
ਝੰਡੇ ਦਏ ਜੱਸਾ ਸਿੰਘ ਲਾਏ।
ਔਰ ਬਾਬੇ ਜੱਸਾ ਸਿੰਘ ਜੀ ਆਲੂ ਵਾਲੀਏ ਦੇ ਨਿਸ਼ਾਨ ਸਾਹਿਬਾਂ ਦੇ ਚੋਲੇ ਵੀ ਨਵੇਂ ਬਣਾ ਕੇ ਦਿੱਤੇ। ਰਾਜੇ ਦੇ ਵੀ ਸਿੰਘਾਂ ਦੇ ਨਿਸ਼ਾਨ ਬੜੇ ਸੋਹਣੇ ਚਮਕਦੇ ਚਾਹੀਦੇ ਹਨ।
ਔਰ ਸੋਢੀ ਬੇਦੀ ਜੋ ਭੁਜੰਗੇ,
ਜਿਹੜੇ ਮਹਾਰਾਜ ਦੇ ਭੁਜੰਗੀ ਸੋਢੀ ਬੇਦੀ ਸਾਹਿਬਜ਼ਾਦੇ ਧੰਨ ਗੁਰੂ ਨਾਨਕ ਦੇਵ ਜੀ ਦੀ ਜੋ ਹੰਸ ਬੰਸ਼ ਹੈ ਉਹ ਬੇਦੀ, ਇਹਨਾਂ ਵਿਚੋਂ ਵੀ ਸਾਧ ਸੰਗਤ ਜੀ ਬੜੇ ਸੂਰਬੀਰ ਹੋਏ। ਬਾਬਾ ਰਾਮ ਸਿੰਘ ਜੀ ਬੇਦੀ ਸ਼ਹੀਦ, ਉਹ ਵੀ ਕਹਿੰਦੇ ਸੀ ਇਸ ਤੋਂ ਬਿਨਾਂ ਲੜੇ ਹਨ। ਬਾਬਾ ਰਾਮ ਸਿੰਘ ਜੀ ਬੇਦੀ ਸ਼ਹੀਦ, ਉਹ ਵੀ ਬੜੇ ਯੋਧੇ ਹੋਏ ਹਨ। ਇਸੇ ਤਰ੍ਹਾਂ ਸੋਢੀਆਂ ਦੇ ਵਿਚੋਂ ਵੀ ਬੜੇ ਬੜੇ ਸੂਰਬੀਰ ਯੋਧੇ ਸਿੰਘ ਸਨ, ਜਿਹੜੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਅੰਸ਼ ਬੰਸ਼ ਵਿਚੋਂ ਸਨ। ਗੁਰੂ ਅੰਗਦ ਦੇਵ ਜੀ ਦੇ ਅੰਸ਼ ਬੰਸ਼ ਚੋਂ ਤ੍ਰੇਹਣ ਸਾਹਿਬਜ਼ਾਦੇ, ਔਰ ਸਤਿਗੁਰੂ ਅਮਰਦਾਸ ਜੀ ਦੀ ਅੰਸ਼ ਬੰਸ਼ ਚੋਂ ਭੱਲੇ ਸਾਹਿਬਜ਼ਾਦੇ, ਇਹਨਾਂ ਦਾ ਸਤਿਕਾਰ ਪੰਥ ਵਿਚ ਬਹੁਤ ਜ਼ਿਆਦਾ ਹੁੰਦਾ ਸੀ ਗੁਰੂ ਅੰਸ਼ ਹੋਣ ਕਰਕੇ। ਹਾਂਜੀ,
ਦਏ ਘੋੜੇ ਉਨ ਮੰਗਾਏ ਸੋ ਚੰਗੇ,
ਉਹਨਾਂ ਨੂੰ ਚੰਗੇ ਚੰਗੇ ਘੋੜੇ ਮਹਾਰਾਜੇ ਆਲਾ ਸਿੰਘ ਨੇ ਅਰਦਾਸ ਕਰਾਏ ਸਨ ਵੀ ਇਹ ਗੁਰੂਆਂ ਦੀ ਅੰਸ਼ ਬੰਸ ਹੈ।
ਚੈਨ ਸਿੰਘ ਜੀ ਹੁਤੋ ਭੁਜੰਗੀ,
ਸਰਦਾਰ ਚੈਨ ਸਿੰਘ ਇੱਕ ਭੁਜੰਗੀ ਸਾਹਿਬ ਬਹੁਤ ਯੋਧਾ,
ਦਈ ਉਸੇ ਘੋੜੀ ਚੁਣ ਚੰਗੀ,
ਚੈਨ ਸਿੰਘ ਨੂੰ ਬੜੀ ਚੰਗੀ ਚੋਣਵੀ ਸੋਹਣੀ ਘੋੜੀ ਭੇਟਾ ਕੀਤੀ ਰਾਜੇ ਆਲਾ ਸਿੰਘ ਨੇ।
ਦੋਹਰਾ ਹੁਤੋ ਰੰਗ ਰੇਟੋ ਚੂਹੜੋ ਕਹਿ ਬੀਰੂ ਸਿੰਘ ਜਵਾਨ,
ਇੱਕ ਬੜਾ ਸੂਰਮਾ ਯੋਧਾ ਰੰਗਰੇਟਿਆਂ ਚੋਂ ਜਿਨ੍ਹਾਂ ਨੂੰ ਆਪ ਲੋਕ ਮਜ਼ਬੀ ਕਹਿ ਦਿੰਦੇ ਹੈ, ਉਹਨਾਂ ਵਿਚੋਂ ਮਜ਼ਬੀਆਂ ਸਿੰਘਾਂ ਚੋਂ ਇੱਕ ਰੰਗਰੇਟਾ, ਉਹਦਾ ਨਾਮ ਸੀ ਬਾਬਾ ਬੀਰ ਸਿੰਘ, ਬੜਾ ਯੋਧਾ ਸੀ।
ਸੰਗ ਤੇਰਾ ਸਹਿ ਕੋਹੜਾ ਚੜੈ ਹੁਤ ਨਗਾਰੋ ਜਦੋ ਨਿਸ਼ਾਨ,
ਬੀਰੂ ਸਿੰਘ ਦਾ ਨਗਾਰਾ ਤੇ ਨਿਸ਼ਾਨ ਵੱਖਰੇ ਸਨ। ਉਹਨਾਂ ਨੂੰ ਚੌਥੇ ਪੌੜੇ ਵਾਲਾ ਵੀ ਕਹਿੰਦੇ ਆ ਕਿ ਅੰਮ੍ਰਿਤਸਰ ਸਾਹਿਬ ਦੇ ਇੱਕ ਪੌੜੇ ਦੇ ਉਹ ਮਾਲਕ ਸਨ, ਇੱਕ ਪਾਸੇ ਇਸ਼ਨਾਨ ਪਾਣੀ ਉਹ ਕਰਦੇ ਰਹਿੰਦੇ ਸਨ, ਸੋ ਇਸ ਕਰਕੇ ਚੌਥਾ ਪੌੜਾ ਕਹਿੰਦੇ ਆ ਮਜ਼ਬੀ ਸਿੰਘਾਂ ਨੂੰ। ਉਹਨਾਂ ਦਾ ਜਥੇਦਾਰ ਬੀਰ ਸਿੰਘ ਸੀ, 1300 ਘੋੜ ਸਵਾਰ ਉਹਦੇ ਨਾਲ ਚੜ੍ਹਦੇ ਸਨ, 1300 ਫੌਜ ਉਹਨਾਂ ਮਜ਼ਬੀ ਸਿੰਘਾਂ ਦੀ ਸੀ ਜਿਹੜੇ ਖਾਲਸਾ ਪੰਥ ਦੀ ਇੱਕ ਜਥੇਬੰਦੀ ਸੀ।
ਚੌਪਈ ਪਹਿਲੋ ਘੋੜੋ ਉਸੇ ਫੜਵਾਇਓ,
ਪਹਿਲਾ ਘੋੜਾ ਆਲਾ ਸਿੰਘ ਨੇ ਉਹਨੂੰ ਦਿੱਤਾ, ਕਿਉਂਕਿ ਗੁਰੂ ਘਰ ਦੇ ਵਿੱਚ ਨਿਮਾਣਿਆਂ ਨੂੰ ਮਾਣ ਮਿਲਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ, ਦੇਖੋ ਸਾਧ ਸੰਗਤ ਜੀ, ਜਿਨ ਕੀ ਜਾਤ ਗੋਤ ਕੋਲ ਮਾਹੀ, ਸਰਦਾਰੀ ਵੀ ਨਹੀਂ ਕਦਾਈ, ਉਨਹੀਂ ਕੋ ਸਰਦਾਰ ਬਣਾਊ ਤਬੈ ਗੋਬਿੰਦ ਸਿੰਘ ਨਾਮ ਕਹਾਉ। ਉਹ ਲੋਕ ਜਿਹੜੇ ਵਿਚਾਰੇ ਗਰੀਬ ਸਦਾ ਹੀ ਪੈਦਲ ਤੁਰਿਆ ਕਰਦੇ ਸਨ, ਤੇ ਪੈਦਲ ਤੁਰਨ ਵਾਸਤੇ ਵੀ ਉਹਨਾਂ ਨੂੰ ਵੱਡੀਆਂ ਜਾਤਾਂ ਦਾ ਰਾਹ ਛੱਡਣਾ ਪੈਂਦਾ ਸੀ, ਬਾਜਾਂ ਵਾਲੇ ਨੇ ਘੋੜਿਆਂ ਦੇ ਸਵਾਰ ਰਾਜੇ ਬਣਾ ਦਿੱਤਾ ਸੀ, ਤੇ ਬੀਰ ਸਿੰਘ ਮਜ਼ਬੀ 1300 ਘੋੜਾ ਉਹਦੇ ਕੋਲ ਸੀਗਾ, ਤੇ ਇਸ ਪੰਥ ਵਿੱਚ ਉਹਦਾ ਸਤਿਕਾਰ ਬਰਾਬਰ ਕਰਦੇ ਸਨ। ਪਹਿਲਾ ਘੋੜਾ ਉਸ ਮਜ਼ਬੀ ਜਥੇਦਾਰ ਬਾਬਾ ਬੀਰ ਸਿੰਘ ਨੂੰ ਮਹਾਰਾਜਾ ਆਲਾ ਸਿੰਘ ਨੇ ਅਰਦਾਸੇ ਕਰਾਇਆ ਹੈ।
ਪਾਚੈ ਔਰ ਸੋ ਪੰਥ ਵਰਤਾਇਓ,
ਪਹਿਲਾ ਘੋੜਾ ਬੀਰ ਸਿੰਘ ਨੂੰ ਦਿੱਤਾ, ਉਹਦੇ ਫੌਜ ਦੇ ਘੋੜੇ ਵੰਡੇ, ਤੇ ਬਾਕੀ ਦੂਸਰੀਆਂ ਜਥੇਬੰਦੀਆਂ ਨੂੰ, ਬੁੱਢੇ ਦਲ ਨੂੰ, ਤਰਨੇ ਦਲ ਨੂੰ, ਮਿਸਲਾਂ ਨੂੰ, ਸਾਰੀਆਂ ਨੂੰ ਬਾਅਦ ਵਿੱਚ ਘੋੜੇ ਦਿੱਤੇ ਆਲਾ ਸਿੰਘ ਨੇ, ਕਿਉਂਕਿ ਕੋਈ ਮਜ਼ਬੀ ਸਿੰਘ ਇਹ ਨਾ ਸੋਚਣ ਵੀ ਸਾਨੂੰ ਬਾਅਦ ਵਿੱਚ ਵਰਤਾਰਾ ਮਿਲਿਆ ਹੈ, ਬਰਾਬਰ ਸਤਿਕਾਰ ਪਹਿਲਾਂ ਦਿੱਤਾ ਹੈ।
ਸੋ ਜੰਗ ਦੌੜ ਮਦ ਮੋਹਰੇ ਰਹੇ,
ਬੀਰ ਸਿੰਘ ਮਜ਼ਬੀ ਦਾ ਜਥਾ 1300 ਘੋੜ ਸਵਾਰ ਇੰਨੇ ਲੜਾਕੇ ਸਨ ਵੀ ਉਹ ਜੰਗ ਵਿੱਚ ਸਭ ਤੋਂ ਅੱਗੇ ਮੂਹਰੇ ਹੋ ਕੇ ਲੜਦੇ ਸਨ, ਤੇ ਉਹਨਾਂ ਦਾ ਨਿਸ਼ਾਨ ਵੱਖਰਾ ਤੇ ਨਗਾਰਾ ਵੱਖਰਾ ਸੀ।
ਉਸ ਯਾਦ ਪੰਥ ਕਰ ਪਹਿਲੋਂ ਦਏ,
ਉਹਨੂੰ ਪੰਥ ਨੇ ਪਹਿਲਾਂ ਯਾਦ ਕੀਤਾ, ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ, ਸਾਰੇ ਸਰਦਾਰਾਂ ਨੇ ਆਲਾ ਸਿੰਘ ਨੂੰ ਕਿਹਾ ਕਿ ਆਲਾ ਸਿੰਘ ਜੀ, ਸਭ ਤੋਂ ਪਹਿਲਾਂ ਇਹ ਸਾਡਾ ਜਵਾਨ ਹੈ ਬੀਰੂ ਸਿੰਘ, ਬੀਰ ਸਿੰਘ ਯੋਧਾ, ਇਹਦੇ ਤੇ ਕਿਰਪਾ ਗੁਰੂ ਕਲਗੀਧਰ ਪਾਤਸ਼ਾਹ ਦੀ ਹੈ। ਸਾਧ ਸੰਗਤ ਜੀ ਨਾਲ ਪਹਿਲਾਂ ਬਾਬਾ ਬੀਰ ਸਿੰਘ, ਧੀਰ ਸਿੰਘ ਦੋ ਹੋਏ ਹਨ। ਜਦੋਂ ਦਮਦਮੇ ਸਾਹਿਬ ਸਾਬੋ ਕੀ ਤਲਵੰਡੀ, ਮਹਾਰਾਜ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਡੱਲੇ ਨੂੰ ਪਰਖਿਆ ਸੀ, ਬੰਦੂਕ ਦੀ ਪ੍ਰੀਖਿਆ ਕੀਤੀ ਸੀਗੀ, ਤੇ ਉਸ ਵੇਲੇ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਆਖਿਆ ਡੱਲਿਆ ਲਿਆ। ਡੱਲਾ ਕਹਿੰਦਾ ਸੀ ਚਮਕੌਰ ਦੇ ਜੰਗ ਚ ਮੈਨੂੰ ਯਾਦ ਨਹੀਂ ਕੀਤਾ, ਮੈਨੂੰ ਬੁਲਾ ਲੈਂਦੇ ਤੇ ਸਾਹਿਬਜ਼ਾਦੇ ਸ਼ਹੀਦ ਹੀ ਨਹੀਂ ਸੀ ਹੋਣੇ। ਮਹਾਰਾਜ ਸੁਣਦੇ ਰਹੇ ਪਹਿਲਾਂ ਤਾਂ, ਜਦੋਂ ਇਹਨੇ ਨੂੰ ਬੰਦੂਕ ਆ ਗਈ ਤੇ ਮਹਾਰਾਜ ਕਹਿੰਦੇ ਡੱਲਿਆ ਬੰਦੂਕ ਬੜੀ ਚੰਗੀ ਜਾਪਦੀ ਹੈ, ਪਰ ਦੇਖਣੀ ਬੰਦਾ ਮਾਰਦੇ ਕਿ ਨਹੀਂ ਮਾਰਦੇ, ਜਰਾ ਲਿਆ ਇੱਕ ਬੰਦਾ ਤੇਰਾ ਵੇਖੀਏ ਬੰਦੂਕ ਦੇ ਅੱਗੇ। ਤੇ ਜਦੋਂ ਸਤਿਗੁਰਾਂ ਨੇ ਆਖਿਆ ਵੀ ਬੰਦਾ ਵੇਖਣਾ ਤੇ ਡੱਲੇ ਦੇ ਸਾਰੇ 300 ਸਿਪਾਹੀ ਸਿਰ ਨੀਵਾਂ ਕਰ ਗਏ ਤੇ ਡੱਲਾ ਵੀ ਉਸ ਵੇਲੇ ਕਾਂਪ ਖਾ ਗਿਆ। ਮਹਾਰਾਜ ਕਹਿੰਦੇ ਡੱਲਿਆ ਤੂੰ ਤਾਂ ਸਾਡਾ ਸੇਵਕ ਹੈ, ਤੂੰ ਹੀ ਆ ਜਾ ਅੱਗੇ। ਤੇ ਸਿਰ ਨੀਵਾਂ ਕਰ ਗਿਆ ਤੇ ਮਹਾਰਾਜ ਨੇ ਸਿੰਘ ਨੂੰ ਭੇਜਿਆ, ਜਾਓ ਸਾਡੇ ਸਿੰਘ ਬਾਹਰ ਦਮਾਲਾ ਸਜਾ ਰਹੇ, ਉਹਨਾਂ ਕਹੋ ਕਿ ਮਹਾਰਾਜ ਨੇ ਗੋਲੀ ਮਾਰ ਕੇ ਵੇਖਣੀ ਹੈ ਬੰਦਾ ਮਾਰਦੀ ਕਿ ਨਹੀਂ, ਬੰਦੂਕ ਪਰਖਣੀ ਹੈ। ਉਹ ਵੀਰ ਸਿੰਘ ਤੇ ਧੀਰ ਸਿੰਘ ਰੰਗਰੇਟੇ ਹੀ ਸਨ ਦੋਵੇਂ, ਕਿਤੇ ਦਾ ਲਿਖਿਆ ਵੀ ਉਹ ਪਿਓ ਪੁੱਤਰ ਸਨ, ਪਰ ਕਿਤੇ ਲਿਖਿਆ ਵੀ ਵੱਡੇ ਛੋਟੇ ਦੋ ਭਰਾ ਸਨ, ਜੋ ਵੀ ਸਨ, ਪਰ ਦੋਵੇਂ ਹੀ ਭਰਾ ਕਹਿੰਦੇ ਦੁਮਾਲਾ ਜਿਹੜਾ ਸੀ ਨਾ ਅੱਧਾ ਸਜਾਇਆ ਸੀ ਤੇ ਅੱਧਾ ਅਜੇ ਸਿਰ ਦੇ ਉੱਤੇ ਬੰਨਣਾ ਸੀ, ਸਜਾਣਾ ਸੀ। ਉਹ ਦੌੜੇ ਆਏ ਤੇ ਪਾਤਸ਼ਾਹ ਦੇ ਸਾਹਮਣੇ ਖਲੋ ਗਏ। ਵੀਰ ਸਿੰਘ ਕਹੇ ਮੈਨੂੰ ਗੋਲੀ ਮਾਰੋ ਮਹਾਰਾਜ, ਧੀਰ ਸਿੰਘ ਕਹੇ ਮੈਨੂੰ ਮਾਰੋ, ਮੈਂ ਤੁਹਾਡੇ ਇੱਥੋਂ ਜਾਣਾ ਚਾਹੁੰਦਾ। ਉਹ ਕਹਿੰਦਾ ਮਹਾਰਾਜ ਛੋਟਾ ਮੇਰੀ ਵਾਰੀ ਪਹਿਲੇ ਹੈ। ਮਹਾਰਾਜ ਕਹਿੰਦੇ ਦੋਵੇਂ ਖੜ ਜਾਓ, ਦੋਵਾਂ ਨੂੰ ਮਾਰ ਦਿੰਦੇ ਹਾਂ। ਉਹ ਦੋਵੇਂ ਖੁਸ਼ੀ ਨਾਲ ਖੜ ਗਏ ਤੇ ਸਤਿਗੁਰਾਂ ਨੇ ਇੱਦਾਂ ਨਿਸ਼ਾਨਾ ਲਾਇਆ ਤੇ ਜਦੋਂ ਘੋੜਾ ਦੱਬਿਆ ਬੰਦੂਕ ਦੀ ਨਾਲੀ ਉਹਨਾਂ ਨੂੰ ਕਰ ਦਿੱਤੀ ਤੇ ਉਹ ਸਿੰਘ ਉਦਾਂ ਹੀ ਖੜੇ ਰਹੇ। ਤੇ ਮਹਾਰਾਜ ਨੇ ਆਖਿਆ ਡੱਲਿਆ ਉਸੇ ਚਮਕੌਰ ਦੇ ਜੰਗ ਵਿੱਚ ਤੇਰੇ ਵਰਗੇ ਨਹੀਂ ਇਹੋ ਜਿਹੇ ਸੂਰਮੇ ਕੰਮ ਆਏ ਸਨ। ਸੋ ਸਾਧ ਸੰਗਤ ਜੀ, ਉਸ ਪਰਿਵਾਰ ਦੇ ਵਿੱਚੋਂ ਕਹਿ ਲਓ ਜਾਂ ਉਹਨਾਂ ਦੀ ਬਰਾਦਰੀ ਚੋਂ ਕਹਿ ਲਓ, ਇਹ ਵੀਰ ਸਿੰਘ ਜਥੇਦਾਰ ਸੀ ਜਿਹੜਾ ਇਹ 1300 ਘੋੜ ਸਵਾਰਾਂ ਦੇ ਨਾਲ ਪੰਥ ਵਿੱਚ ਜੂਝਿਆ ਕਰਦਾ ਸੀ, ਉਹਨੂੰ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਸੀ, ਇਸ ਕਰਕੇ ਪਹਿਲਾ ਘੋੜਾ ਆਲਾ ਸਿੰਘ ਨੇ ਉਹਨੂੰ ਭੇਟਾ ਕੀਤਾ ਹੈ।
ਦੋਹਰਾ ਇੱਕ ਸਮੇ ਬੀਰੂ ਸਿੰਘ ਪੀ ਜਾਇ ਰਲਿਓ ਤੁਰਕਣ ਕੇ ਨਾਲ।
ਇੱਕ ਵਾਰੀ ਐਸਾ ਸਮਾਂ ਬਣਿਆ ਜਿਵੇਂ ਕਈ ਵਾਰੀ ਸਿੰਘ ਮੌਕਾ ਵੇਖ ਕੇ ਪਾਸਾ ਪਲਟ ਜਾਂਦੇ ਸਨ। ਬਾਬਾ ਬੀਰੂ ਸਿੰਘ ਵੀ ਆਪਣੇ 1300 ਘੋੜੇ ਲੈ ਕੇ ਤੁਰਕਾਂ ਨਾਲ ਰਲ ਗਿਆ ਸੀ।
1300 ਘੋੜੇ ਉਹਨੇ ਰੱਖਿਓ ਚਾਕਰ ਤਤਕਾਲ।
1300 ਘੋੜ ਸਵਾਰ ਮਜ਼੍ਹਬੀ ਸਿੰਘਾਂ ਦਾ ਜਥਾ ਤੁਰਕਾਂ ਨੇ ਨੌਕਰ ਰੱਖ ਲਿਆ ਸੀ।
ਚੌਪਈ ਤੋ ਤੁਰਕਾਂ ਨੇ ਯੋ ਲਿਖ ਪਠਾਇਓ।
ਤਾਂ ਫਿਰ ਤੁਰਕਾਂ ਨੇ ਖਾਲਸੇ ਨੂੰ ਇੱਕ ਮਿਹਣਾ ਮਾਰਿਆ ਸੀ, ਸਿੰਘਾਂ ਨੂੰ ਚਿੱਠੀ ਲਿਖ ਕੇ ਭੇਜੀ ਸੀ,
ਤੁਮ ਬਡੋ ਸਿਪਾਹੀ ਸੋ ਹਮ ਬੈਲ ਚਰਾਇਓ।
ਉਹਨਾਂ ਨੇ ਖਾਲਸੇ ਨੂੰ ਬਾਬਾ ਜੱਸਾ ਸਿੰਘ ਵਰਗਿਆਂ ਨੂੰ ਲਿਖ ਕੇ ਭੇਜਿਆ ਕਿ ਸਿੱਖੋ ਤੁਹਾਡਾ ਜਿਹੜਾ ਵੱਡਾ ਯੋਧਾ ਸੀ ਨਾ ਉਹ ਹੁਣ ਸਾਡੀ ਗੁਲਾਮੀ ਕਰਦਾ ਹੈ, ਜਿਹੜਾ ਤੁਹਾਡਾ ਬੀਰੂ ਸਿੰਘ ਜਵਾਨ ਕਹਿੰਦੇ ਬੜਾ ਲੜਾਕਾ ਉਹ ਅਸੀਂ ਖਰੀਦ ਲਿਆ ਹੈ।
ਤੁਮ ਰਖਤ ਹੋਤੇ ਇਸ ਪਰ ਬੜ ਜੋਰ।
ਉਹਨੇ ਸਿੰਘਾਂ ਨੂੰ ਲਿਖ ਕੇ ਭੇਜਿਆ ਤੁਰਕਾਂ ਦੇ ਸੂਬੇ ਨੇ ਕਿ ਤੁਸੀਂ ਸਿੰਘਾਂ ਦੇ ਉੱਤੇ ਜਸੇ ਬੀਰੂ ਸਿੰਘ ਉੱਤੇ ਬੜਾ ਮਾਣ ਕਰਦੇ ਸੀ।
ਤੁਰਕ ਲੜਾਈ ਮਾਰੇ ਹਮ ਹਲਾਲ ਖੋਰ।
ਹੁਣ ਇਹ ਸਾਡਾ ਹਲਾਲ ਖੋਰ ਬਣ ਜਾਏਗਾ ਤੇ ਤੁਹਾਡੇ ਨਾਲ ਯੁੱਧ ਕਰੇਗਾ, ਸਿੱਖਾਂ ਨਾਲ ਲੜੇਗਾ। ਹਾਂਜੀ
ਸੋ ਹਲਾਲ ਖੋਰ ਹਮਰੋ ਗਾਏ ਖਾਨੋ ਚਰਾਵਤ।
ਹੁਣ ਇਹ ਸਾਡੀਆਂ ਗਊਆਂ ਚਰਾਂਦਾ ਹੈ, ਭਾਵ ਤੁਹਾਡਾ ਸੀ ਪਹਿਲਾਂ ਹੁਣ ਇਹ ਸਾਡਾ ਗੁਲਾਮ ਬਣ ਗਿਆ ਹੈ।
ਤੁਮ ਸੋ ਲੜਨੋ ਵਹੀ ਤਕਾਵਤ।
ਜਿਹੜਾ ਕਿ ਤੁਹਾਡਾ ਸੀ ਹੁਣ ਤੁਹਾਡੇ ਨਾਲ ਲੜਨ ਨੂੰ ਤੱਕਦਾ ਫਿਰਦਾ ਹੈ।
ਸੋ ਸੁਣ ਪੰਥ ਉਸ ਲਿਖੀ ਅਰਦਾਸ।
ਇਹ ਖਬਰ ਜਦੋਂ ਸਿੰਘਾਂ ਕੋਲ ਚਿੱਠੀ ਪਹੁੰਚੀ ਤੁਰਕਾਂ ਦਾ ਮਿਹਣਾ ਵੱਜਿਆ ਤਾਂ ਖਾਲਸੇ ਨੇ ਬਾਬਾ ਬੀਰੂ ਸਿੰਘ ਨੂੰ ਚਿੱਠੀ ਲਿਖੀ। ਫਿਰ
ਤ੍ਰਿਗ ਤ੍ਰਿਗ ਉਸ ਕਹਿ ਘੱਲ ਦਈ ਪਾਸ।
ਕਹਿਣ ਲੱਗੇ ਬੀਰੂ ਸਿੰਘ ਬੜਾ ਮਾੜਾ ਕੰਮ ਕੀਤਾ, ਤੂੰ ਬੜੀ ਨਮੋਸ਼ੀ ਆ ਤੇਰੇ ਕਰਕੇ ਖਾਲਸੇ ਪੰਥ ਨੂੰ।
ਦੋਹਰਾ ਜੋ ਲਿਖਤ ਤੁਰਕਨ ਕੱਲੀ ਜਹ ਲਿਖਿਓ ਹਲਾਲ ਖੋਰ ਮਾਹੇ।
ਤੇ ਉਹ ਜਿਹੜੀ ਤੁਰਕਾਂ ਦੀ ਚਿੱਠੀ ਸੀ ਉਹਦੇ ਚ ਉਹਨਾਂ ਨੇ ਲਿਖਿਆ ਸੀ ਹਲਾਲ ਖੋਰ ਬਣਾ ਲਿਆ ਸੀ। ਹਲਾਲ ਖੋਰ ਦਾ ਮਤਲਬ ਤੁਰਕਾਂ ਦਾ ਮਾਸ ਖਾਣ ਵਾਲੇ ਨੂੰ ਕਹਿੰਦੇ ਆ, ਪਰ ਭਾਵੇਂ ਉਹ ਸਿੰਘ ਨੇ ਨਹੀਂ ਛਕਿਆ ਪਰ ਉਹਨਾਂ ਨੇ ਬਣਾ ਕਹਿ ਦਿੱਤਾ ਬਈ ਹਲਾਲ ਖੋਰ ਕਰ ਲਿਆ, ਯਾਨੀ ਅਸੀਂ ਹਲਾਲ ਖੋਰ ਹਾਂ ਤੇ ਸਾਡੇ ਤਾਬੇ ਚ ਆ ਗਿਆ, ਸਾਡਾ ਹੀ ਹੋ ਗਿਆ। ਉਹ ਗੱਲ ਸਿੰਘਾਂ ਨੇ ਫਿਰ ਵੀਰੂ ਸਿੰਘ ਦੇ ਕੋਲ ਪਹੁੰਚਾਈ ਵੀ ਤੈਨੂੰ ਜਿਨ੍ਹਾਂ ਦਾ ਤੂੰ ਨੌਕਰ ਬਣਿਆ ਹੋਇਆ ਉਹ ਤੈਨੂੰ ਹਲਾਲ ਖੋਰ ਕਹਿੰਦੇ ਹਨ।
ਹਲਾਲ ਖੋਰ ਹੈ ਤੋ ਉਤਰਹੋ,
ਜੇ ਤੂੰ ਹਲਾਲ ਖੋਰ ਹੈ ਤੇ ਉਧਰ ਹੀ ਰਹੀ ਫਿਰ।
ਸਿੰਘ ਤੋ ਆਓ ਹਮ ਪਾਹੇ,
ਜੇ ਗੁਰੂ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤਾਂ ਫਿਰ ਆਪਣੇ ਭਰਾਵਾਂ ਦੇ ਕੋਲ ਵਾਪਸ ਆ ਜਾ।
ਚੋ ਪਈ ਜੋ ਆਵੇ ਅਬ ਪੰਥ ਨਾ ਪਾਹੇ,
ਹੁਣ ਪੰਥ ਦੇ ਕੋਲ ਨਾ ਆਇਆ ਤਾਂ
ਫਿਰ ਦੋਹੀ ਜਹਾਨੀ ਮਿਲਣ ਨਾ ਪਾਹੇ,
ਜਹਾਨਾ ਚ ਮਿਲ ਨਹੀਂ ਸਕੇਗਾ ਫਿਰ ਵਿਛੋੜਾ ਪੱਕਾ ਪੈ ਜਾਏਗਾ।
ਸੁਣ ਅਰਦਾਸ ਜੋ ਆਇਓ ਤਹਾਏ,
ਸੰਗਤ ਜੀ ਜਿਵੇਂ ਸ਼ੇਰ ਦਾ ਬੱਚਾ ਭੇਡਾਂ ਚ ਬਹੁਤਾ ਚਿਰ ਰਹਿ ਨਹੀਂ ਸਕਦਾ, ਗੁਰੂ ਕਾ ਅਣਖੀ ਸਿੰਘ ਦੁਸ਼ਮਣ ਚ ਕਿਵੇਂ ਰਹਿ ਸਕਦਾ ਸੀਗਾ। ਖਾਲਸੇ ਪੰਥ ਦੀ ਚਿੱਠੀ ਪੜ ਕੇ ਅਣਖ ਜਾਗੀ, ਵੀਰੂ ਸਿੰਘ ਵਾਪਸ ਆ ਗਿਆ।
ਇਮ ਖਾਲਸੋ ਉਸ ਹੇਤ ਰਖਾਏ,
ਇਸ ਕਰਕੇ ਸਿੰਘ ਉਹਦਾ ਸਤਿਕਾਰ ਕਰਦੇ ਸਨ, ਉਹਦੇ ਨਾਲ ਪ੍ਰੇਮ ਰੱਖਦੇ ਸਨ ਵੀ ਇਹਨੇ ਸਿੰਘਾਂ ਦੀ ਬੋਲੀ ਸਿੰਘਾਂ ਦਾ ਬਚਨ ਮੰਨ ਕੇ ਤੁਰਕਾਂ ਦੀ ਨੌਕਰੀ ਛੱਡ ਦਿੱਤੀ ਹੈ।
ਨਕਦ ਨਜ਼ਰਾਨੋ ਜੋ ਥੋ ਲਿਆਇਓ,
ਇਸ ਕਰਕੇ ਜੋ ਵੀ ਨਕਦ ਨਜ਼ਰਾਨਾ ਆਉਂਦਾ ਸੀ ਕਿਤੋਂ ਵੀ, ਭਾਵੇਂ ਉਹ ਸਿੰਘਾਂ ਨੂੰ ਲੁੱਟਦਾ ਮਾਲ ਮਿਲਦਾ ਸੀ ਤੇ ਭਾਵੇਂ ਕੋਈ ਭੇਟਾ ਨਜ਼ਰਾਨਾ ਚੜ੍ਹਦਾ ਸੀ, ਉਸ ਮਜ਼੍ਹਬੀ ਸਿੰਘ ਦਾ ਹਿੱਸਾ ਪਹਿਲਾਂ ਕੱਢਿਆ ਜਾਂਦਾ ਸੀ।
ਸੋ ਵੀ ਪੰਥ ਕੈ ਆਗੈ ਲਾਇਓ,
ਉਹ ਵੀ ਪੰਥ ਖਾਲਸੇ ਦੇ ਨਾਲ ਰਲ ਕੇ ਵਰਤਦਾ ਸੀ ਤੇ ਪੰਥ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਸੀ ਕਰਦਾ।
ਔਰ ਬਿਰਾਦਰੀ ਆਨ ਮਿਲਾਈ,
ਵੀਰੂ ਸਿੰਘ ਨੇ ਹੋਰ ਆਪਣੀ ਬਰਾਦਰੀ ਦੇ ਮਜ਼੍ਹਬੀ ਸਿੰਘ ਤਿਆਰ ਕਰਕੇ ਪੰਥ ਦੇ ਵਿੱਚ ਰਲਾ ਦਿੱਤੇ।
ਉਨ ਤੇ ਮਾਮਲੋ ਤੋ ਦੇਖ ਦਿਵਾਈ,
ਉਹਨਾਂ ਨੂੰ ਵੀ ਤਨਖਾਹ ਫੌਜ ਖਾਲਸੇ ਚੋਂ ਲੰਗਰ ਚੋਂ ਮਿਲਦਾ ਸੀ ਗੱਫਾ। ਇਸ ਤਰ੍ਹਾਂ ਸਾਧ ਸਿੰਘ ਜੀ ਹਜ਼ਾਰਾਂ ਦੀ ਤਾਦਾਦ ਵਿੱਚ ਮਜ਼੍ਹਬੀ ਸਿੰਘ ਗੁਰੂ ਖਾਲਸੇ ਵਿੱਚ ਰਲ ਗਏ।
ਔਰ ਹੁਤੋ ਜੋ ਆਕੀ ਠੌਰ,
ਜਿਹੜੇ ਆਕੀ ਤੁਰਕਾਂ ਦੇ ਨਾਲ ਸਿੰਘਾਂ ਦੇ ਜੰਗ ਯੁੱਧ ਹੁੰਦੇ ਸਨ,
ਹੁਣ ਪਰ ਪੰਥ ਕਰਾ ਦਈ ਦੌਰ,
ਉਹਨਾਂ ਦੇ ਉੱਤੇ ਬਾਬਾ ਵੀਰੂ ਸਿੰਘ ਜਾ ਕੇ ਖੰਡਾ ਖੜਕਾਉਂਦਾ ਸੀ ਪੰਥ ਦੀ ਆਗਿਆ ਮੰਨ ਕੇ।
ਕਈ ਮਰਵਾਏ ਕਈ ਲਏ ਬਚਾਏ,
ਕਈ ਉਹਦੇ ਕੋਲੋਂ ਮਰਵਾਏ ਤੇ ਕਈ ਬਚਵਾਏ।
ਲੀਨੇ ਰਈਅਤ ਘਣੇ ਬਣਾਏ,
ਬਹੁਤ ਸਾਰੇ ਆਕੀਆਂ ਨੂੰ ਰਈਅਤ ਬਣਾਇਆ ਖਾਲਸੇ ਨੇ।
ਦੋਹਰਾ ਪੱਛਮ ਦਿਸ਼ ਬੁੰਗੇ ਅਹੈ ਸ਼੍ਰੀ ਸਤਿਗੁਰ ਦਰਬਾਰ।
ਸੰਗਤ ਜੀ, ਪੰਥ ਪ੍ਰਕਾਸ਼ ਦੀ ਇਹ ਕਥਾ ਇੱਥੇ ਸਮਾਪਤ ਹੋ ਗਈ ਹੈ। ਹੁਣ ਸੁਣੋ ਇਹ ਗ੍ਰੰਥ ਕਿਵੇਂ ਪੂਰਾ ਹੋਇਆ ਔਰ ਕਿੱਥੇ ਪੂਰਾ ਹੋਇਆ। ਤਾਂ ਭਾਈ ਰਤਨ ਸਿੰਘ ਜੀ ਦਾ ਜਿਹੜਾ ਅਸਲ ਖਾਨਦਾਨੀ ਪਿੰਡ ਹੈ ਉਹ ਤਾਂ ਮੀਰਾਂ ਕੋਟ ਹੈ, ਅੰਮ੍ਰਿਤਸਰ ਰਾਜਾ ਸ਼ਾਂਸੀ ਦੇ ਲਾਗੇ। ਉਹਨਾਂ ਦੇ ਦਾਦਾ ਮਹਿਤਾਬ ਸਿੰਘ ਜੀ ਮੀਰਾਂ ਕੋਟੀਏ ਉੱਥੋਂ ਦੇ ਸਨ, ਪਰ ਮੱਸੇ ਰੰਗੜ ਨੂੰ ਮਾਰਨ ਕਰਕੇ ਇਸ ਖਾਨਦਾਨ ਦੀ ਦੁਸ਼ਮਣੀ ਮੱਸੇ ਮੰਡਿਆਲੀਏ ਦੇ ਪਰਿਵਾਰ ਨਾਲ ਚਲੀ ਆਉਂਦੀ ਸੀ। ਰਾਏ ਸਿੰਘ ਇਹਦਾ ਪਿਤਾ ਜੋ ਰਤਨ ਸਿੰਘ ਦਾ ਮਹਿਤਾਬ ਸਿੰਘ ਦਾ ਪੁੱਤਰ, ਉਹਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਜਿਸਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਉਹ ਤਿੰਨ ਵਾਰ ਤਲਵਾਰ ਦੇ ਖਾ ਕੇ ਵੀ ਬਚ ਗਿਆ ਸੀ, ਉਦੋਂ 7 ਸਾਲ ਦਾ ਬੱਚਾ ਸੀਗਾ। ਲੰਮੀ ਕਥਾ ਹੈ, ਮੈਂ ਵਿਸਥਾਰ ਚ ਨਾ ਜਾਵਾਂ। ਬਾਅਦ ਵਿੱਚ ਰਾਏ ਸਿੰਘ ਜਵਾਨ ਹੋਇਆ ਤਾਂ ਸਰਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ ਨੇ ਆਪਣੀ ਬੇਟੀ ਦਾ ਰਿਸ਼ਤਾ ਕਰ ਦਿੱਤਾ ਜਿਹਦੇ ਵਿੱਚੋਂ ਰਤਨ ਸਿੰਘ ਪੈਦਾ ਹੋਏ ਹੈ। 10 ਪਿੰਡ ਸ਼ਾਮ ਸਿੰਘ ਨਾਰਲੇ ਵਾਲੇ ਨੇ ਆਪਣੇ ਜਵਾਈ ਨੂੰ ਦਾਜ ਵਿੱਚ ਦਿੱਤੇ ਸਨ, 5 ਮਾਝੇ ਵਿੱਚ ਤੇ 5 ਦਿੱਤੇ ਸਨ। ਖੰਨੇ ਦੇ ਕੋਲ ਭੜੀ ਪਿੰਡ ਹੈ, ਬੜਾ ਪ੍ਰਸਿੱਧ ਪਿੰਡ ਹੈ ਭੜੀ, ਉੱਥੇ ਰਤਨ ਸਿੰਘ ਦਾ ਜਨਮ ਹੋਇਆ। ਪਰ ਰਤਨ ਸਿੰਘ ਮਾਲਵੇ ਚ ਰਹਿੰਦਾ ਹੋਇਆ ਵੀ ਅੰਮ੍ਰਿਤਸਰ ਨਾਲ ਜੁੜਿਆ ਰਹਿੰਦਾ ਸੀ, ਉੱਥੇ ਆਉਣ ਜਾਣ ਉੱਧਰ ਦੇ ਪਿੰਡ ਸਨ, 5 ਪਿੰਡਾਂ ਦੀ ਜਗੀਰ ਉੱਥੇ ਸੀਗੀ। ਤੇ ਇਹਦੇ ਨਾਨੇ ਦਾ ਬੁੰਗਾ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜਿਹੜੀ ਪੱਛਮੀ ਦਿਸ਼ਾ ਹੈ ਜਿੱਧਰ ਸੂਰਜ ਛਿਪਦਾ ਹੈ ਉਸ ਪਾਸੇ ਹੁੰਦਾ ਸੀਗਾ, 2 ਬੁੰਗੇ ਸਨ। ਸੋ ਲਿਖ ਰਹੇ ਨੇ ਪੱਛਮ ਦਿਸ਼ ਬੁੰਗੇ ਹੈ ਸ੍ਰੀ ਸਤਿਗੁਰ ਦਰਬਾਰ, ਸ੍ਰੀ ਸਤਿਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਪੱਛਮ ਦਿਸ਼ਾ ਵਿੱਚ ਜੋ ਬੁੰਗੇ ਹਨ।
ਤਹ ਬਹਿ ਸਰਦਾਰ ਸ਼ਾਮ ਸਿੰਘ ਜੀ ਜਿਸ ਕਹਿ ਬੁੱਢੇ ਦਲਵਾਰ,
ਉੱਥੇ ਬੁੰਗਿਆਂ ਚ ਬਜ਼ੁਰਗ ਬਾਬਾ ਸ਼ਾਮ ਸਿੰਘ ਜੀ ਬਹਿੰਦੇ ਹਨ, ਜਿਨ੍ਹਾਂ ਦੀ ਉਮਰ 100 ਸਾਲ ਦੇ ਲਗਭਗ ਹੋ ਚੁੱਕੀ ਹੈ। ਉਹਨਾਂ ਨੂੰ ਬੁੱਢੇ ਦਲ ਵਾਲਾ ਸ਼ਾਮ ਸਿੰਘ ਕਹਿੰਦੇ ਆ, ਕਿਉਂਕਿ ਬਾਬਾ ਸ਼ਾਮ ਸਿੰਘ ਜੀ, ਬਾਬਾ ਜੱਸਾ ਸਿੰਘ ਜੀ ਆਲੂ ਵਾਲੀ ਇਹਦੇ ਸੁਨਹਿਰੀ ਭੁੱਗਰ ਭਾਈ ਸਨ। ਸੁਨਹਿਰੀ ਇਹ ਕਹਿੰਦੇ ਜਿਹੜਾ ਇੱਕ ਟਾਈਮ ਤੇ ਅੰਮ੍ਰਿਤ ਛਕਿਆ ਜਾਏ, ਯਾਨੀ ਜਿਸ ਵੇਲੇ ਸ਼ਾਮ ਸਿੰਘ ਨੇ ਅੰਮ੍ਰਿਤ ਛਕਿਆ ਉਸੇ ਟਾਈਮ ਹੀ ਬਾਬੇ ਜੱਸਾ ਸਿੰਘ ਨੇ ਨਵਾਬ ਕਪੂਰ ਸਿੰਘ ਨੂੰ ਅੰਮ੍ਰਿਤ ਛਕਿਆ ਸੀਗਾ। ਤੇ ਇਹਨਾਂ ਨੂੰ ਬੁੱਢੇ ਦਲ ਦਾ ਸੈਕਿੰਡ ਜਥੇਦਾਰ ਮੰਨਿਆ ਜਾਂਦਾ ਸੀ, ਮੀਤ ਜਥੇਦਾਰ ਮੰਨਿਆ ਜਾਂਦਾ ਸੀ। ਉੱਥੇ ਬਾਬਾ ਸ਼ਾਮ ਸਿੰਘ ਜੀ ਰਹਿੰਦੇ ਹਨ।
ਚੌਪਈ ਵਹੁਥੋ ਸਿਰ ਸਰਦਾਰਨ ਸਰਦਾਰ,
ਖਾਲਸੇ ਪੰਥ ਦੇ ਸ਼੍ਰੋਮਣੀ ਜਥੇਦਾਰਾਂ ਸਰਦਾਰਾਂ ਦੇ ਸ਼੍ਰੋਮਣੀ ਸਰਦਾਰਾਂ ਚ ਗਿਣਿਆ ਜਾਂਦੇ ਸੀ ਜੱਸਾ ਵਾਹਿਗੁਰੂ ਬਾਬਾ ਸ਼ਾਮ ਸਿੰਘ ਜੀ।
ਥੋ ਕਪੂਰ ਸਿੰਘ ਕੋ ਸੁਨਹਿਰੋ ਦਾਰ,
ਬਾਬਾ ਕਪੂਰ ਸਿੰਘ ਜੀ ਦੇ ਨਾਲ ਉਹਨਾਂ ਦਾ ਬਹੁਤ ਪ੍ਰੇਮ ਸੀ, ਉਹਨਾਂ ਦੇ ਸੁਨਹਿਰੀਏ ਸਨ।
ਜੱਸਾ ਸਿੰਘ ਤੇ ਪਹਿਲੇ ਹੋ,
ਜੱਸਾ ਸਿੰਘ ਤੋਂ ਵੀ ਪਹਿਲੇ ਪੰਥ ਦੇ ਵਿੱਚ ਉਹਨਾਂ ਦੀ ਘਾਲਣਾ ਸੀ।
ਕਹਾਵਤ ਸੰਧੂ ਨਾਰਲੇ ਕੋ ਸੋ,
ਉਹ ਨਾਰਲੇ ਦੇ ਸੰਧੂ ਜੱਟ ਸਨ।
ਪ੍ਰਥਮ ਕਠਾਣੀਏ ਉਨ ਗੜ ਪਾਇਓ,
ਪਹਿਲਾਂ ਉਹਨਾਂ ਨੇ ਕਠਾਣੀਆਂ ਨਾਲ ਗੜ ਕਠਾਣੀਏ ਪਿੰਡ ਚ ਗੜ ਬਣਾਇਆ, ਕਿਲਾ ਬਣਾਇਆ ਸੀ।
ਢਿਗ ਲਾਹੌਰ ਸੋ ਆਕੀ ਸਦਾਇਓ,
ਲਾਹੌਰ ਦੇ ਕੋਲ ਕਿਲਾ ਬਣਾ ਕੇ ਆਕੀ ਹੋ ਗਏ ਸਨ ਸਰਕਾਰ ਦੇ ਖਿਲਾਫ।
ਸ਼ਾਹ ਗਿਲਜੈ ਸਾਥ ਲੜਾਈ ਖਾਈ,
ਉਹਨਾਂ ਨੇ ਅਬਦਾਲੀ ਨਾਲ ਹਰ ਇੱਕ ਲੜਾਈ ਦੇ ਵਿਚ ਖੰਡਾ ਖੜਕਾਇਆ ਸ਼ਾਮ ਸਿੰਘ ਨਾਰਲੇ ਵਾਲੇ ਨੇ।
ਸੋ ਗਯੋ ਨਿਕਲ ਗੜ ਵਿਆਹ ਕਰਾਈ,
ਔਰ ਵੈਰੀ ਦੇ ਕਿਲੇ ਚੋਂ ਘੇਰੇ ਵਿਚੋਂ ਨਿਕਲ ਗਿਆ ਸੀ ਸ਼ਾਮ ਸਿੰਘ, ਘੇਰਾ ਪਾਇਆ ਸੀ ਅਬਦਾਲੀ ਨੇ ਪਰ ਉਹ ਘੇਰੇ ਚੋਂ ਨਿਕਲ ਗਿਆ ਸੀ।
ਉਹਨ ਜਿਸ ਸਿੰਘ ਰਾਜਗੜੋ ਪਿੰਡ ਦਇਓ,
ਉਸ ਰਾਜਗੜ ਪਿੰਡ ਵੀ ਇ੕ਕ ਬੜਾ ਵੱਡਾ ਪਿੰਡ ਬਾਬਾ ਸ਼ਾਮ ਸਿੰਘ ਨੂੰ ਦਿੱਤਾ ਸੀ ਖਾਲਸੇ ਨੇ।
ਫਿਰ ਸਿੰਘ ਕੋਲੋਂ ਮੁੜ ਨਾ ਮੰਗਿਓ,
ਜਿਹੜੇ ਸਿੰਘ ਨੂੰ ਬਾਬਾ ਸ਼ਾਮ ਸਿੰਘ ਦਾਨ ਕਰ ਦਿੰਦਾ ਸੀ, ਕੋਈ ਜਗੀਰ ਦੇ ਦਿੰਦਾ ਸੀ ਜਾਂ ਕਿਲਾ ਦੇ ਦਿੰਦਾ ਸੀ, ਮੁੜ ਕੇ ਵਾਪਸ ਨਹੀਂ ਸੀ ਲੈਂਦਾ। ਸ਼ਾਮ ਸਿੰਘ ਸਖੀ ਸੁਭਾਅ ਦਾ ਸੀ।
ਹੈ ਅੱਜ ਲੋ ਮੁਲਕ ਉਨ ਨਫ਼ਰਨ ਪਾਹੀ,
ਬਾਬਾ ਸ਼ਾਮ ਸਿੰਘ ਦੀ ਕਰੋੜ ਸਿੰਘੀਆ ਮਿਸਲ ਸੀ ਜਿਹਦਾ ਅੱਗੋਂ ਬਘੇਲ ਸਿੰਘ ਹੋਇਆ ਬਾਅਦ ਵਿਚ। ਇਹ ਕਹਿੰਦੇ ਜਿਹੜੇ ਵੀ ਉਹਨਾਂ ਦੇ ਸਰਦਾਰ ਨੌਕਰ ਸਰਦਾਰ ਬਣ ਗਏ, ਸਰਦਾਰ ਹੀ ਬਣ ਗਏ, ਉਹਨਾਂ ਨੇ ਉਹਨਾਂ ਨੌਕਰ ਨਹੀਂ ਰੱਖਿਆ ਫਿਰ। ਹਾਂਜੀ।
ਸੋ ਹੋਏ ਘਰ ਭੂਪ ਬਹੁਤ ਠੌਰ ਅਬ ਖਾਹੀ,
ਰਤਨ ਸਿੰਘ ਕਹਿੰਦੇ ਬਹੁਤ ਥਾਵਾਂ ਤੇ ਸ਼ਾਮ ਸਿੰਘ ਦੇ ਨੌਕਰ ਰਾਜ ਕਰ ਰਹੇ ਨੇ ਅੱਜ ਕੱਲ।
ਦਸ ਪਿੰਡ ਉਹਨੇ ਨਿਜ ਬੇਟੀ ਦੇ,
ਦਸ ਪਿੰਡ ਉਹਨੇ ਆਪਣੀ ਬੇਟੀ ਨੂੰ ਆਪਣੀ ਲੜਕੀ ਨੂੰ ਦਾਜ ਚ ਦਿੱਤੇ ਸਨ।
ਮੀਰਾਂ ਕੋਟ ਸੰਗ ਕਿਛ ਪਾਰ ਸਤ ਦਰੇ,
ਹਾਂ ਇੱਕ ਤਾਂ ਮੀਰਾਂ ਕੋਟ ਜਿਹੜਾ ਸਾਡਾ ਦਾਦਕਾ ਪਿੰਡ ਸੀਗਾ, ਯਾਨੀ ਉਹਦੀ ਸੋ ਲੜਕੀ ਦੇ ਸਹੁਰਿਆਂ ਦਾ ਪਿੰਡ ਸੀ ਮਹਤਾਬ ਸਿੰਘ ਦਾ ਮੀਰਾਂ ਕੋਟ, ਪੰਜ ਪਿੰਡ ਤਾਂ ਉਧਰ ਦਿੱਤੇ ਸਨ ਤੇ ਪੰਜ ਪਿੰਡ ਖੰਨੇ ਦੇ ਗੋਬਿੰਦਗੜ੍ਹ ਦੇ ਲਾਗੇ ਭੜੀ ਚੜੀ ਇਹ ਪਿੰਡ ਸਲੋਦੀ ਆਦਿਕ ਦਿੱਤੇ ਸਨ।
ਹੇ ਅੰਮ੍ਰਿਤਸਰ ਬੁੰਗੇ ਉਸ ਤੀਨੇ,
ਸ੍ਰੀ ਅੰਮ੍ਰਿਤਸਰ ਦੇ ਵਿਚ ਵੀ ਉਹਦੇ ਤਿੰਨ ਬੁੰਗੇ ਸਨ ਬਾਬੇ ਸ਼ਾਮ ਸਿੰਘ ਦੇ।
ਨਿਜ ਮਦ ਰਾਖ ਦੋਏ ਘੋੜ ਚੜਿਆਂ ਦੀਨੇ,
ਦੋ ਉਹਦੇ ਆਪਣੇ ਕੋਲ ਸਨ ਬਾਕੀ ਉਹਦੇ ਘੋੜ ਚੜਿਆਂ ਦੇ ਕੋਲ ਸਨ।
ਦੋਹਰਾ ਬਾਏ ਬਿਹਾਰੋ ਸਿੰਘ ਕੋ ਸਿੰਧੂ ਛਿਦਨੀ ਵਾਲ,
ਕਹਿੰਦੇ ਸਿੰਧੂ ਛਿਦਨੀ ਵਾਲ ਇੱਕ ਬਿਹਾਰੋ ਸਿੰਘ ਸਿੰਘ ਸੀਗਾ।
ਬਘੇਲ ਸਿੰਘ ਦਾਹਣੇ ਦਇਓ ਚੁਬਾਲੋ ਧਾਲੀ ਵਾਲ,
ਚੁਬਾਲ ਦਾ ਇੱਕ ਧਾਲੀ ਵਾਲ ਜੱਟ ਸੀਗਾ ਬਘੇਲ ਸਿੰਘ, ਉਹਨੂੰ ਵੀ ਇਹਨੇ ਆਪਣੇ ਨਾਲ ਰੱਖਿਆ ਤੇ ਬਾਅਦ ਚ ਮਿਸਲ ਦਾ ਉਹ ਜਥੇਦਾਰ ਬਣਿਆ।
ਦੋਹਰਾ ਗਿਰਿਓ ਪੁਰਾਣੋ ਹੋਏ ਬੁੰਗੋ ਸ਼ਾਮ ਸਿੰਘੇ ਜੋ ਵਾਰ,
ਕਹਿੰਦੇ ਸ਼ਾਮ ਸਿੰਘ ਦਾ ਇੱਕ ਬੁੰਗਾ ਅੰਮ੍ਰਿਤਸਰ ਚ ਜੋ ਪੁਰਾਣਾ ਹੋ ਕੇ ਹੁਣ ਗਿਰ ਗਿਆ ਹੈ, ਢਹਿ ਗਿਆ ਹੈ।
ਚਾਹੇ ਗੁਰਪੰਥ ਪ੍ਰਕਾਸ਼ ਗ੍ਰੰਥ ਲਿਖ ਦੋ ਕੀਏ ਸੁਧਾਰ,
ਭਾਈ ਰਤਨ ਸਿੰਘ ਜੀ ਕਹਿੰਦੇ ਉਸ ਬੁੰਗੇ ਵਿਚ ਮੈਂ ਇਸ ਗ੍ਰੰਥ ਦਾ ਭੋਗ ਪਾਇਆ ਹੈ, ਉਹੜਾ ਪੁਰਾਣਾ ਬੁੰਗਾ ਹੈ ਉਹ ਆਪਣੇ ਨਾਨੇ ਦੇ ਬੁੰਗੇ ਚ ਬਹਿ ਕੇ ਮੈਂ ਗ੍ਰੰਥ ਪੂਰਾ ਸਮਾਪਤ ਕੀਤਾ ਹੈ।
ਚੌਪਈ ਸੋ ਕੋ ਜਾਂ ਕੋ ਸੁਣੈ ਸੁਣਾਵੇ,
ਜਿਹੜਾ ਵੀ ਇਸ ਗ੍ਰੰਥ ਪੰਥ ਪ੍ਰਕਾਸ਼ ਦੀ ਕਥਾ ਕਰੇਗਾ ਜਾਂ ਸੁਣੇਗਾ,
ਤਾਂ ਕਿ ਮਨ ਮੈਂ ਦ੍ਰਿੜਤਾ ਆਵੇ,
ਉਹਦੇ ਮਨ ਵਿਚ ਸਿੱਖੀ ਦ੍ਰਿੜ ਹੋਵੇਗੀ, ਉਹਦੇ ਪੰਥਕ ਜਜ਼ਬਾ ਉਹਦੇ ਅੰਦਰ ਭਰ ਜਾਏਗਾ ਜਿਹੜਾ ਪੰਥ ਪ੍ਰਕਾਸ਼ ਦੀ ਕਥਾ ਸੁਣੇਗਾ।
ਜੋ ਮੈਂ ਸੁਣੀ ਬਡਨ ਨੇ ਆਖੀ,
ਜੋ ਮੇਰੇ ਵੱਡਿਆਂ ਨੇ ਕਥਾ ਮੈਨੂੰ ਦੱਸੀ ਸੀ, ਨਾਨਾ ਜੀ ਨੇ ਜਾਂ ਮੇਰੇ ਪਿਤਾ ਜੀ ਨੇ, ਮੇਰੀ ਮਾਤਾ ਨੇ, ਮੈਂ ਸੁਣ ਕੇ ਲਿਖੀ ਹੈ।
ਸੋ ਲਿਖ ਦੀਨੀ ਆ ਮੈਂ ਸਾਖੀ।
ਪੁਰਾਣੇ ਸਿੰਘਾਂ ਦੀਆਂ ਸਾਖੀਆਂ ਪੁਰਾਣੇ ਸਿੰਘਾਂ ਦੇ ਕਾਰਨਾਮੇ ਇੱਥੇ ਲਿਖ ਦਿੱਤੇ ਹਨ।
ਦੋਹਰਾ ਜੋ ਕੋਈ ਆ ਕੋ ਪੜੈ ਗੋ ਅਰਪਣ ਸੁਣੈ ਜੋ ਕੋਏ।
ਜੇ ਕੋਈ ਇਹ ਗ੍ਰੰਥ ਪੰਥ ਪ੍ਰਕਾਸ਼ ਨੂੰ ਪੜ੍ਹੇਗਾ ਅਤੇ ਸੁਣੇਗਾ,
ਸ੍ਰੀ ਸਤਿਗੁਰ ਕੀ ਕਿਰਪਾ ਤੇ ਸਿੱਖੀ ਪ੍ਰਾਪਤ ਹੋਏ।
ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਉਸ ਦੇ ਉੱਤੇ ਜ਼ਰੂਰ ਕਿਰਪਾ ਕਰਨਗੇ, ਉਹਨੂੰ ਸਿੱਖੀ ਦੀ ਦਾਤ ਪੰਥਕ ਜਜ਼ਬੇ ਦੀ ਦਾਤ ਪ੍ਰਾਪਤ ਹੋਵੇਗੀ।
ਸਵਈਆ ਗੁਰਪੰਥ ਪ੍ਰਕਾਸ਼ ਭਾਇਓ ਇਹ ਪੂਰਨ ਜਿਮ ਪੰਥ ਪਾਇਓ ਤਿਮ ਹੀ ਲਿਖ ਦੀਨਾ।
ਭਾਈ ਰਤਨ ਸਿੰਘ ਜੀ ਕਹਿੰਦੇ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਅੱਜ ਪੂਰਾ ਹੋ ਗਿਆ ਹੈ, ਜਿਵੇਂ ਖਾਲਸਾ ਪੰਥ ਮਹਾਰਾਜ ਨੇ ਸਾਜਿਆ ਸੀ ਓਦਾਂ ਇਹ ਗ੍ਰੰਥ ਦੀ ਕਥਾ ਲਿਖ ਕੇ ਪੂਰੀ ਕਰ ਦਿੱਤੀ ਹੈ।
ਜੋ ਯਾ ਸੁਨ ਕੇ ਰਣ ਮੈਂ ਲੜ ਹੈ ਨਹੀਂ ਭਾਜ ਸਕੈ ਉਹ ਬੁੱਧ ਪ੍ਰਵੀਨਾ।
ਜਿਹੜਾ ਇਹ ਕਥਾ ਸੁਣੇਗਾ ਉਹ ਮੈਦਾਨੇ ਜੰਗ ਵਿੱਚ ਜੇ ਲੜਾਈ ਕਰਨ ਜਾਏਗਾ ਭੱਜੇਗਾ ਨਹੀਂ, ਸ਼ਹੀਦਾਂ ਸਿੰਘਾਂ ਦੀ ਸਪਿਰਟ ਉਹਦੇ ਅੰਦਰ ਭਰੀ ਹੋਵੇਗੀ। ਮੈਂ ਭਾਜ ਸਕੈ ਮੈਂ ਬੁੱਧ ਪ੍ਰਵੀਨਾ, ਉਹਦੀ ਬੁੱਧੀ ਦੇ ਵਿੱਚ ਵੀਰਤਾ ਦਾ ਸੰਚਾਰ ਹੋ ਚੁੱਕਾ ਹੋਵੇਗਾ, ਉਹ ਨਿਰਭੈ ਹੋ ਕੇ ਜੂਝੇਗਾ।
ਅੰਤ ਕੀ ਬੇਰ ਜੋ ਪ੍ਰਾਨ ਤਜੈ ਤੋ ਜਾਏ ਮਿਲੈ ਸੋ ਸ਼ਹੀਦਨ ਜੀਨਾ।
ਜਿਹੜਾ ਜੰਗ ਦੇ ਮੈਦਾਨ ਵਿੱਚ ਜੂਝੇਗਾ ਅੰਤ ਵੇਲੇ ਸ਼ਹੀਦਾਂ ਵਿੱਚ ਜਾ ਕੇ ਮਿਲ ਜਾਏਗਾ।
ਸ਼ਹੀਦਨ ਮੈਂ ਉਹ ਇਉ ਮਿਲ ਹੈ ਜੈਸੇ ਅੰਬ ਮੈਂ ਜਾਏ ਕੈ ਅੰਬ ਮਿਲੀਨਾ।
ਸ਼ਹੀਦਾਂ ਵਿੱਚ ਇਉ ਮਿਲੇਗਾ ਜਿਵੇਂ ਪਾਣੀ ਦੀ ਬੂੰਦ ਸਾਗਰ ਚ ਜਾ ਕੇ ਮਿਲ ਜਾਂਦੀ ਹੈ।
ਚੌਪਈ ਜੋ ਰੁਚ ਸੋ ਇਹ ਪੜੈ ਪੜਾਵੈ।
ਜਿਹੜਾ ਗੁਰਮੁਖ ਪਿਆਰਾ ਗੁਰੂ ਕਾ ਸਿੱਖ ਇਸ ਗ੍ਰੰਥ ਨੂੰ ਪ੍ਰੇਮ ਨਾਲ ਪੜ੍ਹੇਗਾ ਸੁਣੇਗਾ,
ਮਨਸਾ ਬਾਚਾ ਸਕਲ ਫਲ ਪਾਵੈ।
ਮਨ ਬਚਨ ਕਰਮ ਕਰਕੇ ਸਾਰੇ ਫਲਾਂ ਦੀ ਉਸ ਨੂੰ ਪ੍ਰਾਪਤੀ ਹੋਵੇਗੀ।
ਸ੍ਰੀ ਗੁਰ ਭਗਤ ਅਧਿਕ ਦ੍ਰਿੜ ਹੋਈ।
ਗੁਰੂ ਮਹਾਰਾਜ ਦੀ ਭਗਤੀ ਗੁਰੂ ਖਾਲਸੇ ਪੰਥ ਦਾ ਪਿਆਰ ਉਹਦੇ ਮਨ ਚ ਦ੍ਰਿੜ ਹੋਵੇਗਾ।
ਦਾਰਦ ਦੁੱਖ ਰਹਿ ਨਾ ਕੋਈ।
ਉਹਦਾ ਦੁੱਖ ਦਲਿੱਦਰ ਸਭ ਨਾਸ ਹੋ ਜਾਏਗਾ।
ਦੋਹਰਾ ਸ੍ਰੀ ਰਾਮਦਾਸ ਦਰਬਾਰ ਟਿਗ ਮਨ ਤਨ ਧਨ ਚਿਤ ਲਾਏ।
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਇਹ ਸਾਰੇ ਬੁੰਗੇ ਪ੍ਰਕਰਮਾਂ ਚ ਹੁੰਦੇ ਸਨ ਸਾਧ ਸੰਗਤ ਜੀ। ਇਹ 1964 ਦੇ ਵਿੱਚ ਜਦੋਂ ਕਾਰ ਸੇਵਾ ਹੋਈ ਹੈ ਉਦੋਂ ਉਹ ਬੁੰਗੇ ਢਾਹੇ ਗਏ ਹਨ। 136 ਬੁੰਗੇ ਉਹਨਾਂ ਦੀ ਇੱਕ ਲਿਸਟ ਬਣੀ ਸੀ, ਉਹਨਾਂ ਵਿੱਚ ਬਾਬੇ ਸ਼ਾਮ ਸਿੰਘ ਦੇ ਦੋ ਬੁੱਢੇ ਦਲੀਆਂ ਦੇ ਬੁੰਗੇ ਵੀ ਸਨ। ਸੋ ਇਹ ਬੁੰਗਿਆਂ ਦੇ ਵਿੱਚ ਬਹਿ ਕੇ ਰਤਨ ਸਿੰਘ ਜੀ ਕਹਿੰਦੇ ਹੈ ਕਿ ਅਸੀਂ ਕਥਾ ਇਹ ਲਿਖੀ ਹੈ।
ਕਹਿਲ ਰਤਨ ਸਿੰਘ ਨੇ ਕਰੀ ਗੁਰ ਇਤ ਉਤ ਰੱਖੈ ਸਹਾਏ।
ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਰਤਨ ਸਿੰਘ ਤੋਂ ਸੇਵਾ ਲਈ ਹੈ, ਗੁਰੂ ਸਾਹਿਬ ਕਿਰਪਾ ਕਰਨ ਇੱਥੇ ਉੱਥੇ ਲੋਕ ਪਰਲੋਕ ਸਹਾਇਤਾ ਕਰਨ।
ਦੋਹਰਾ ਬਿਕਰਮ ਬਸ ਗ੍ਰਹਿ ਇਹ ਸਸੀ ਬੀਤਤ ਭਏ ਸੋ ਸਾਲ।
ਸਾਧ ਸੰਗਤ ਜੀ ਬਿਕਰਮੀ ਸੰਮਤ ਜਿਹੜਾ ਸੀਗਾ 1900 ਬਿਕਰਮੀ ਸੀਗਾ ਔਰ ਦੋ ਸਾਲ ਘੱਟ ਯਾਨੀ 1841 ਈਸਵੀ ਦੀ ਇਹ ਘਟਨਾ ਹੈ, ਇਹ ਗੱਲ ਹੈ ਜਦੋਂ ਪੰਥ ਪ੍ਰਕਾਸ਼ ਲਿਖਿਆ 1841 ਦੇ ਵਿੱਚ।
ਪਾਠਕ ਸਰੋਤੇ ਨਿਤ ਰਹੇ ਨਿਹਾਲ ਨਿਹਾਲ ਨਿਹਾਲ।
ਇਸ ਗ੍ਰੰਥ ਦੇ ਪੜ੍ਹਨ ਵਾਲੇ ਪਾਠਕ ਹਨ, ਜਿਹੜੇ ਇਸ ਗ੍ਰੰਥ ਦੀ ਕਥਾ ਸੁਣਨ ਵਾਲੇ ਸਰੋਤੇ ਉਹ ਨਿਹਾਲ 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 ਹੋ ਜਾਣਗੇ।
ਦੋਹਰਾ ਸ਼ਾਮ ਸਿੰਘ ਕੋ ਦੋਹਤਰੋ ਰਤਨ ਸਿੰਘ ਜਿਸ ਨਾਮ।
ਬਾਬਾ ਸ਼ਾਮ ਸਿੰਘ ਦਾ ਦੋਹਤਰਾ ਰਤਨ ਸਿੰਘ ਭੰਗੂ ਜਿਸ ਦਾ ਨਾਮ ਹੈ।
ਸ੍ਰੀ ਸੁਧਾਸਰ ਟਿਗ ਜਿਸੈ ਮੀਰਾਂ ਕੋਟ ਗ੍ਰਾਮ।
ਅੰਮ੍ਰਿਤਸਰ ਦੇ ਲਾਗੇ ਮੀਰਾਂ ਕੋਟ ਜਿਸ ਦਾ ਪਿੰਡ ਹੈ। ਸੋ ਸਾਧ ਸੰਗਤ ਜੀ ਇਹ ਭਾਈ ਰਤਨ ਸਿੰਘ ਜੀ ਨੇ ਲਿਖਿਆ। ਉਸ ਤੋਂ ਬਾਅਦ ਜਿਹੜੇ ਅੱਗੇ ਉਹਨਾਂ ਦੇ ਲਿਖਾਰੀ ਨੇ ਉਹਦਾ ਉਤਾਰਾ ਕਰਨ ਵਾਲੇ ਲਿਖਾਰੀ ਵੱਲੋਂ ਕੁਝ ਪੰਕਤੀਆਂ ਲਿਖੀਆਂ ਮਿਲਦੀਆਂ, ਉਹ ਵੀ ਸੁਣ ਲਈਏ।
ਦੋਹਰਾ ਮਦ ਸੋ ਮਹੀਨਿਓ ਦੂਸਰੀ ਭਾਮ ਵਾਰ ਸ਼ੁਭ ਜਾਨ।
ਮਾਘ ਦਾ ਮਹੀਨੇ ਦੇ ਦੂਸਰੀ ਤਰੀਕ ਸੀ।
ਗ੍ਰੰਥ ਸਪੂਰਨ ਘਰ ਭਇਆ ਸੰਧਿਆ ਸਮਾ ਪਛਾਨ।
ਗ੍ਰੰਥ ਪੂਰਨ ਹੋ ਗਿਆ ਆਇਆ ਸੰਧਿਆ ਦੇ ਸਮੇਂ ਲਿਖਿਆ ਹੈ
ਦੋਹਰਾ ਸੰਮਤ ਗ੍ਰਹਿ ਬਿਦ ਬਦਨ ਸੱਸ ਪੁਨ ਸੰਕਰ ਮੁਖ ਜਾਨ।
ਜਿਹੜਾ ਦੂਸਰਾ ਉਤਾਰਾ ਪੰਥ ਪ੍ਰਕਾਸ਼ ਦਾ ਹੋਇਆ ਹੈ ਇਹ 1858 ਦੇ ਵਿਚ ਯਾਨੀ ਭਾਈ ਰਤਨ ਸਿੰਘ ਜੀ ਦੇ ਲਿਖਣ ਤੋਂ 15 ਸਾਲ ਬਾਅਦ ਲਿਖਾਰੀ ਸਿੰਘ ਨੇ ਦੁਬਾਰਾ ਉਹਨੂੰ ਲਿਖਿਆ ਹੈ, ਕਾਪੀ ਕੀਤੀ, ਨਕਲ ਕੀਤੀ, ਉਹ ਸੰਮਤ ਦੇ ਰਿਹਾ ਹੈ।
ਉਪਰ ਖੜਾਨਨ ਬਾਰ ਨਿਦ ਪੱਖ ਸੋ ਸੰਖਿਆ ਜਾਨ।
ਇਹਦੀ ਜਿਹੜੀ ਪੱਖ ਸੰਖਿਆ ਗਿਣਤੀ ਦੱਸ ਰਹੇ ਨੇ, ਡੇਟ ਦੱਸ ਰਹੇ ਨੇ।
ਦੋਹਰਾ ਪ੍ਰੋੜ ਸੁਜਨ ਸੁਭ ਬਸਤ ਹੈ ਸ੍ਰੀ ਅਨੰਦਪੁਰ ਜਾਨ।
ਇੱਥੇ ਲਿਖਣ ਵਾਲਾ ਲਿਖਾਰੀ ਕਹਿੰਦਾ ਮੈਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦਾ ਹਾਂ।
ਗੁਰ ਕਿਰਪਾ ਹਰ ਨਾਮ ਤੇ ਸਭ ਜਗ ਕਰਤ ਬਖਾਨ।
ਔਰ ਮੇਰੇ ਗੁਰੂ ਦੀ ਕਿਰਪਾ ਨਾਲ ਮੈਂ ਗ੍ਰੰਥ ਲਿਖਦਾ। ਸਾਹਸਨ ਜੀ ਉਸ ਜ਼ਮਾਨੇ ਵਿੱਚ ਛਾਪਾਖਾਨਾ ਤਾਂ ਹੁੰਦਾ ਨਹੀਂ ਸੀ, ਗ੍ਰੰਥ ਲਿਖਣ ਵਾਸਤੇ ਜਿਹੜੇ ਰਾਈਟਰ ਸਨ ਉਹ ਪੋਥੀਆਂ ਲਿਖ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਹੋਰ ਪੋਥੀਆਂ ਹੱਥ ਨਾਲ ਲਿਖ ਕੇ ਦਿੰਦੇ ਸਨ। ਉਹਨਾਂ ਨੂੰ ਸੰਗਤਾਂ ਕੁਝ ਮਾਇਆ ਦੇ ਦਿੰਦੀਆਂ ਸਨ ਜਾਂ ਕਾਗਜ਼ ਲੈ ਕੇ ਦੇ ਦਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਤਾਂ ਮਹਾਰਾਜਾ ਰਣਜੀਤ ਸਿੰਘ ਹੀ ਸਾਰਾ ਖਰਚਾ ਕਰਦੇ ਸੀ। ਅਨੰਦਪੁਰ ਸਾਹਿਬ, ਅੰਮ੍ਰਿਤਸਰ ਤੇ ਦਮਦਮੇ ਸਾਹਿਬ, ਨਨਕਾਣਾ ਸਾਹਿਬ, ਕਈ ਸ਼ਹਿਰਾਂ ਵਿੱਚ, ਨਗਰਾਂ 'ਚ ਲਿਖਾਰੀ ਬੈਠੇ ਲਿਖੀ ਜਾਂਦੇ ਸਨ। ਉਹਨਾਂ ਵਿੱਚੋਂ ਜਿਹਨਾਂ ਨੂੰ ਆਪਾਂ ਕਹਿ ਰਹੇ ਨੇ ਪੇਡ ਲਿਖਾਰੀ, ਜਿਹੜੇ ਪੈਸੇ ਲੈ ਕੇ ਲਿਖਦੇ ਸਨ, ਉਹਨਾਂ ਵਿੱਚੋਂ ਇਹ ਕੋਈ ਲਿਖਾਰੀ ਸਿੰਘ ਹੈ ਜਿਹੜਾ ਆਪਣਾ ਵੇਰਵਾ ਦੱਸ ਰਿਹਾ ਕਿ ਮੈਂ ਅਨੰਦਪੁਰ ਸਾਹਿਬ ਵਿੱਚ ਰਹਿੰਦਾ ਹਾਂ ਤੇ ਮੇਰਾ ਲਿਖਣ ਦਾ ਹੀ ਪੇਸ਼ਾ ਹੈ, ਲਿਖਣ ਦਾ ਹੀ ਕਾਰਜ ਹੈ।
ਸੋਰ ਠਾਕ ਗ੍ਰੰਥ ਲਿਖਣ ਕੇ ਕਾਮ ਨਿਜ ਸੁਤ ਕੋ ਉਪਦੇਸਿਓ।
ਮੇਰੇ ਪਿਤਾ ਨੇ ਮੈਨੂੰ ਇਹ ਕੰਮ ਸਿਖਾਇਆ ਸੀ ਤੇ ਮੈਂ ਆਪਣੇ ਪੁੱਤਰਾਂ ਨੂੰ ਇਹ ਕੰਮ ਲਿਖਣ ਦਾ ਸਿਖਾ ਰਿਹਾ ਹਾਂ।
ਦਾਸ ਲਿਖਿਓ ਮਨ ਮਾਨ ਅਤਰ ਸਿੰਘ ਤੇ ਨਾਮ ਹੈ।
ਮੇਰੇ ਪੁੱਤਰ ਨੇ ਇਹਦੀ ਕਾਪੀ ਲਿਖੀ ਹੈ, ਉਹਦਾ ਨਾਮ ਅਤਰ ਸਿੰਘ ਹੈ।
ਮੈਂ ਹੂੰ ਅਤ ਅਜਾਨ ਲਿਖਿਓ ਨਹੀਂ ਕੋ ਗ੍ਰੰਥ ਕਬ।
ਲਿਖਦੇ ਮੈਂ ਅਨਜਾਣ ਹਾਂ, ਮੈਨੂੰ ਗ੍ਰੰਥ ਲਿਖਣੇ ਨਹੀਂ ਆਉਂਦੇ।
ਮੇਰੀ ਭੁੱਲ ਪਛਾਣ ਸਮਿਓ ਵਿਚਾਰ ਸੋ ਸੱਜਣੋ।
ਮੈਂ ਭੁੱਲਣ ਹਾਰ ਹੈ, ਨਿਮਰਤਾ ਨਾਲ ਲਿਖਾਰੀ ਲਿਖਦੇ ਹੁੰਦੇ ਸਨ ਵੀ ਅਸੀਂ ਅਨਜਾਣ ਹਾਂ, ਮੇਰੀ ਕੋਈ ਗਲਤੀ ਹੋ ਗਈ ਲਿਖਣ ਵਿੱਚ ਤਾਂ ਮਾਫ਼ ਕਰ ਦੇਣਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਗ੍ਰੰਥ ਲਿਖਿਆ ਗਿਆ। ਪਹਿਲਾਂ ਸੰਨ 1841 ਦੇ ਵਿੱਚ ਭਾਈ ਰਤਨ ਸਿੰਘ ਨੇ ਆਪ ਲਿਖਿਆ, ਉਸ ਦੀ ਦੂਸਰੀ ਕਾਪੀ ਅਨੰਦਪੁਰ ਸਾਹਿਬ ਦੇ ਇੱਕ ਲਿਖਾਰੀ ਨੇ 15 ਸਾਲ ਬਾਅਦ ਕੀਤੀ ਤੇ ਉਸ ਤੋਂ ਵੀ 8-9 ਸਾਲ ਬਾਅਦ ਇੱਕ ਹੋਰ ਲਿਖਾਰੀ ਨੇ। ਇਹ 3-4 ਕਾਪੀਆਂ ਪੁਰਾਣੀਆਂ ਜਿਹੜੀਆਂ ਸਨ ਉਹ ਡਾਕਟਰ ਭਾਈ ਵੀਰ ਸਿੰਘ ਜੀ ਨੇ ਲੈ ਕੇ 1914 ਦੇ ਵਿੱਚ ਇਸ ਗ੍ਰੰਥ ਨੂੰ ਪਹਿਲੀ ਵਾਰ ਛਾਪੇ ਵਿੱਚ ਲਿਆਂਦਾ ਤੇ ਫਿਰ ਇਸ ਗ੍ਰੰਥ ਦਾ ਪ੍ਰਚਾਰ ਹੋਇਆ। ਪਹਿਲਾਂ ਇੱਦਾਂ ਹੱਥ ਲਿਖਤ ਘੱਟ ਹੋਣ ਕਰਕੇ ਬਹੁਤ ਲੋਕ ਘੱਟ ਲੋਕਾਂ ਨੂੰ ਹੀ ਪਤਾ ਹੁੰਦਾ ਸੀਗਾ ਤੇ ਉਹ ਕਾਪੀਆਂ ਹੱਥ ਨਾਲ ਹੀ ਉਤਾਰਾ ਕਰਿਆ ਕਰਦੇ ਸਨ। ਭਾਈ ਸਾਹਿਬ ਵੀਰ ਸਿੰਘ ਜੀ ਨੇ ਇਹਨੂੰ ਛਾਪੇ 'ਚ ਲਿਆਂਦਾ, ਫਿਰ ਇਹ ਘਰ ਘਰ ਪਹੁੰਚ ਗਿਆ ਤੇ ਹੁਣ ਇਹਦੀ ਕਥਾ ਵੀ ਜਿਹੜੀ ਹੈ ਬਾਬਾ ਸੰਤਾ ਸਿੰਘ ਜੀ ਹੋਰਾਂ ਨੇ ਰਿਕਾਰਡਿੰਗ ਕਰਾ ਕੇ ਤੇ ਹੱਥ ਨਾਲ ਲਿਖਵਾ ਕੇ 2 ਪੋਥੀਆਂ ਛਪਵਾਈ ਹੋਈ ਹੈ। ਜੇ ਕਿਸੇ ਨੇ ਅਰਥ ਪੜ੍ਹਨੇ ਹੋਣ, ਉਹ ਟੀਕਾ ਵੀ ਇੱਥੇ ਤੁਹਾਡੀ ਲਾਇਬ੍ਰੇਰੀ 'ਚ ਪਿਆ ਹੈ, ਉੱਥੋਂ ਤੁਸੀਂ ਲੈ ਕੇ ਵੀ ਪੜ੍ਹ ਸਕਦੇ ਹੋ ਤੇ ਇਹਦੀ ਜਾਣਕਾਰੀ ਸਾਨੂੰ ਮਿਲ ਜਾਂਦੀ ਹੈ। ਸੋ ਪੰਥ ਪ੍ਰਕਾਸ਼ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਵੀ ਛਾਪਿਆ, ਇਹ ਜੋ ਪੋਥੀ ਸਾਡੇ ਕੋਲ ਹੈ ਇਹ ਸ਼੍ਰੋਮਣੀ ਕਮੇਟੀ ਵਾਲੀ ਹੈ। ਇਸ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਦਾ ਛਾਪਿਆ ਹੋਇਆ ਵੀ ਮਿਲਦਾ ਹੈ। ਇਹ ਗ੍ਰੰਥ ਜ਼ਰੂਰ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਸੁਣਾਉਣਾ ਚਾਹੀਦਾ ਹੈ ਤਾਂ ਕਿ ਸੀਨਾ ਬਸੀਨਾ, ਦੇਖੋ ਯਹੂਦੀਆਂ ਨੂੂੰ 3000-4000 ਸਾਲ ਤੋਂ ਜੰਗ ਯੁੱਧ ਕਰਦਿਆਂ ਨੂੰ ਹੋ ਗਏ ਨੇ, ਉਹਨਾਂ ਦੀ ਕੌਮ ਨੇ ਬੜੀ ਮਾਰ ਖਾਧੀ ਹੈ, ਪਰ ਯਹੂਦੀ ਇੱਕ ਕੰਮ ਦਾ ਖਿਆਲ ਰੱਖਦੇ ਆ ਕਿ ਆਪਣੇ ਬੱਚਿਆਂ ਨੂੰ ਆਪਣੀ ਸਾਰੀ ਹਿਸਟਰੀ ਪੜ੍ਹਾ ਦਿੰਦੇ ਹੈ। ਜੇ ਉਹ ਹਿਸਟਰੀ ਨਾ ਪੜ੍ਹਾਉਣ ਤੇ ਕੌਮ ਖਤਮ ਹੋ ਜਾਵੇ ਤੇ ਖਾਲਸਾ ਵੀ ਜੇ ਆਪਣੀ ਬੱਚਿਆਂ ਨੂੰ ਇਹ ਪੰਥ ਪ੍ਰਕਾਸ਼ ਨਹੀਂ ਪੜ੍ਹਾਏਗਾ ਤੇ ਸਾਨੂੰ ਆਪਣਾ ਵਿਰਸਾ ਭੁੱਲ ਜਾਏਗਾ। ਇਸ ਕਰਕੇ ਸਾਨੂੰ ਪੰਥ ਪ੍ਰਕਾਸ਼ ਜੋ ਭਾਈ ਰਤਨ ਸਿੰਘ ਜੀ ਸ਼ਹੀਦ ਦੇ ਪਰਿਵਾਰ, ਸ਼ਹੀਦਾਂ ਦੇ ਪਰਿਵਾਰ ਚੋਂ ਗੁਰਮੁਖ ਸਨ, ਉਹਨਾਂ ਦੇ ਹੱਡੀ ਬੀਤੀ ਇਤਿਹਾਸ ਲਿਖਿਆ ਹੈ, ਉਹ ਆਪਾਂ ਸਰਵਣ ਕਰੀਏ। ਸੋ ਇਹ ਪਿਛਲੇ ਦਿਨਾਂ ਤੋਂ ਕਥਾ ਦਾਸ ਹਾਜ਼ਰੀ ਭਰਦਾ ਰਿਹਾ ਤੇ ਇਹ ਇੱਕ ਤਾਂ ਅੰਗਰੇਜ਼ਾਂ ਨੇ ਵੀ ਇਹ ਭਾਈ ਰਤਨ ਸਿੰਘ ਨੇ ਅੰਗਰੇਜ਼ਾਂ ਨੂੰ ਲਿਖਾਇਆ ਸੀ ਕੈਪਟਨ ਮਰੀ ਨੂੰ, ਤੇ ਉਹ ਈਸਟ ਇੰਡੀਆ ਕੰਪਨੀ ਦੀ ਰਾਣੀ ਅਲਜਾਬੈਥ ਜਿਹੜੀ ਉਸ ਵੇਲੇ ਸੀਗੀ, ਉਸ ਵੇਲੇ ਵੀ ਮਹਾਰਾਣੀ ਵਿਕਟੋਰੀਆ ਉਹਦੇ ਕੋਲ ਇਹ ਰਿਕਾਰਡ ਪਹੁੰਚਿਆ ਸੀ ਇੰਗਲੈਂਡ। ਪਹਿਲਾਂ ਕਲਕੱਤੇ ਗਿਆ ਤੇ ਉੱਥੋਂ ਇੰਗਲੈਂਡ ਰਾਣੀ ਨੇ ਪੜ੍ਹਿਆ, ਫਿਰ ਉਹਨੇ ਇਹਦੀਆਂ ਕਾਪੀਆਂ ਅੰਗਰੇਜ਼ੀ ਚ ਕਰਾ ਕੇ ਕਈ ਲਾਇਬ੍ਰੇਰੀਆਂ ਚ ਰੱਖੀਆਂ ਅੰਗਰੇਜ਼ਾਂ ਨੇ, ਤੇ ਖਾਲਸਾ ਪੰਥ ਪੜ੍ਹ ਲਵੇਗਾ ਇਹ ਸੋਚ ਕੇ ਰਤਨ ਸਿੰਘ ਨੇ ਪੰਜਾਬੀ ਦੇ ਵਿੱਚ ਵੀ ਇਹਦਾ ਇਹ ਗੁਰਮੁਖੀ ਕਵਿਤਾ ਦੇ ਵਿੱਚ ਛੰਦਾਬੰਦੀ ਦੇ ਵਿੱਚ ਸਾਡੇ ਵਾਸਤੇ ਪਰਉਪਕਾਰ ਕਰ ਦਿੱਤਾ। ਸੋ ਖਾਲਸਾ ਜੀ ਪੰਥ ਪ੍ਰਕਾਸ਼ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਦਾਸ ਦੇ ਸਰੀਰ ਕੋਲੋਂ ਲਗਭਗ 2 ਮਹੀਨੇ ਸੇਵਾ ਮਹਾਰਾਜ ਨੇ ਲਈ ਹੈ। ਤੁਸੀਂ ਪ੍ਰੇਮ ਕੀਤਾ ਬਹੁਤ, ਕਹਿਦਗਿਰੀ ਦੀਆਂ ਸੰਗਤਾਂ ਨੇ ਦਾਸ ਕੋਲੋਂ ਹਾਜ਼ਰੀ ਭਰਦਿਆਂ ਹੋਇਆਂ, ਕਥਾ ਵਿੱਚ ਬਚਨ ਵਿਲਾਸ ਕਰਦਿਆਂ ਹੋਇਆਂ, ਸੰਗਤ 'ਚ ਵਿਚਰਦਿਆਂ ਹੋਇਆਂ, ਕੋਈ ਗਲਤੀ ਹੋਈ ਹੋਵੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਤੇ ਅੱਗੇ ਨੂੰ ਪਰਮੇਸ਼ਰ ਦਾ ਜਿਵੇਂ ਹੁਕਮ ਹੋਵੇਗਾ, ਨਦੀ ਨਾਮ ਸੰਜੋਗੀ ਮੇਲੇ ਹੁੰਦੇ ਆ ਜ਼ਿੰਦਗੀ ਦੇ, ਜੇ ਪਰਮੇਸ਼ਰ ਨੇ ਕਦੀ ਚਾਹਿਆ ਫਿਰ ਸੰਗਤਾਂ ਦੇ ਦਰਸ਼ਨ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਅਖੀਰਲੀਆਂ ਪੰਕਤੀਆਂ ਸੁਣ ਲਈਏ ਜੀ।
ਮੈਂ ਹੂੰ ਅਤ ਜਾਨ, ਲਿਖਿਓ ਨਹੀਂ ਕੋ ਗ੍ਰੰਥ ਕਬ, ਮੇਰੀ ਭੁੱਲ ਪਛਾਨ, ਛਮਿਓ ਵਿਚਾਰ ਸੋ ਸੱਜਣੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ,
ਦੀਨ ਦਰਦ ਨਿਵਾਰ,
ਹੇ ਸਮਰੱਥ ਅਗੰਮ ਪੂਰਨ,
ਮੋਹੇ ਮਾਇਆ ਤਹਾਰ,
ਅੰਧ ਕੂਪ ਮਹਾ ਭਿਆਨ,
ਨਾਨਕ ਪਾਰ ਉਤਾਰ,
ਹੇ ਪ੍ਰਭ ਸਰਣਾਗਤੀ ਕਿਰਪਾ
ਨਿਧ ਦਇਆਲ,
ਏਕ ਅਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੁਤਰੇ ਪਾਰ,
ਜੋ ਸ਼ਰਧਾ ਕਰ ਸੇਵ ਦੇ।